हर के नाम की मन रुचे, कोट सांत नंद पूरन जलत छाती बुझे, संत मारग चलत प्राणी पतित उदरे मुचे, रेन जन की लगी मस्तक अनेक तीरथ सुचे, चरण कमल ध्यान पीतर कट कटे स्वामी सुजे, शरण देव अपार नानक बौर जम नहीं लुजे, ताका दरस पाये वट पागी, जाकी राम नाम लिवनागी, जाके हर वस्या मनमाई, ताकू दुख सपने भी नाई, सर्व निदान राखे जन माए, ताके संग किल बिख दुख जाए, जन की महिमा कति न जाए, पार ब्रह्म जन रया समाई, कर कृपा प्रभ बिनो सुनीजे, दास की तूर नानक को दीजे, दुख विच जम्मे दुख मरे, दुख विच कार कमाई, गर्भ जोनी विच कदे न निकले, बिस्टा मा समाई, त्रिग त्रिग मन मुख जन्म गवाया, पूरे गुर की सेव न कीनी, हर का नाम न पाया, गुर का सबद सब रोग गवाए, जिसनु हर जीव लाए, नामे नाम मिले वड्याई, जिसनु मन वसाए, सदगुर बेटे ता फल पाए, सच करनी सुख सार, सेजन निर्मल जो हर लागे, हर नामे तरे प्यार, जिनकी रैन मिले ता मस्तक लाई, जिन सतगुर पूरा त्याया, नानक तिनकी रैन पूरे पाग पाइये, जिन राम नाम चितलाया, गंगा जमुना गोदावरी सरस्वती त करे उद्दम, तूर साधु की ताई, किल्विक मैल परे परे हमर विच हमरी मैल साधु तूर गवाई, तीरथ अड़सठ मंजन आई, सतसंगत की तूर परी उड नेत्री सब दुर्मत मैल गवाई, जाहर नवी तपे भगीरथ आनी केदार था प्यो मैं साई, काशी कृष्ण चरावत गाओ मिल हर जन शोभा पाई, जितने तीर्थ देवी थापे सब जितने लोचे तूर साधु की ताई, हर का संत मिले गुरु साधु ले तिसकी तूर मुख लाई, जितनी सिद्ध तुमरी मेरे स्वामी सब जितनी लोचे तूर साधु की ताई, नानक लीलाट हो जिस लिखिया तिस साधु तूर दे हर पार लंगाई।
संगत दे बख्शे नूं गुरु साहब भी बख्श देंदे हन।
हर के नाम की मन रुचे, कोट सांत आनंद पूरन जलत छाती बुझे।
आज दे इस रूहानी सत्संग ले गुरु साहबा ने जो शब्द बख्शिश किया है वो है चरण तूर। हर के नाम की मन रुचै, ये मन की रुचि अगर हरि दे नाम दे नाल हो जावे, इस वक्त इस दी रुचि जगत दे विच जड़ वस्तुआ दे नाल और संबंधा दे विच है। कहंदे ने अगर ये भावना पलट जाए, ये रुचि पलट जाए, नाम दी प्रति रुचि हो जाए, आसक्ति हो जाए, कहंदे ने कोट शांत करोड़ा ही शांतियां मिल जांदियां ने। कदों जदों ये मन निश्चल हो जांदा है, आनंद पूरन पूरन आनंद दी अवस्था प्राप्त हुंदी है। इन्हां तिन्हां लोकां दे विच पूरन आनंद है ही नहीं, जिन्हां नूं असीं सुख और आनंद कह करके एकत्रित कर रहे हां, इन्हां दा अंत सिर्फ दुख दुख और दुख है, और कुछ भी नहीं है। तो गुरु साहब उपदेश करते ने आज दे इस मजमून दे विच, जिस नूं चरण धूर कह करके गुरु साहबा ने पुकारिया है, चरण धूर तेरे जन की होवा तेरे दर्शन को बल जाए। गुरु साहब उपदेश करते हैं कि तेरे जन जड़े ने ਕਿਹੜੇ ਜਨ ਜਿਨ੍ਹਾਂ ਦੀ ਰੁਚੀ ਉਸ ਪਰਮਾਤਮਾ ਦੇ ਪ੍ਰਤੀ ਹੋ ਗਈ, ਉਸ ਦੇ ਨਾਲ ਪਿਆਰ ਹੋ ਗਿਆ, ਯਾਨੀ ਕਿ ਨਾਮ ਦੇ ਨਾਲ ਜੁੜ ਗਏ, ਉਹਨਾਂ ਦੀ ਧੂੜ ਬਣ ਜਾਵਾਂ ਔਰ ਤੇਰੇ ਦਰਸ਼ਨਾਂ ਤੇ ਕੁਰਬਾਨ ਚਲੀ ਜਾਵਾਂ। ਇਹ ਜੀਵਾਤਮਾ ਦੀ ਫਰਿਆਦ ਹੈ ਇੱਕ ਤਰੀਕੇ ਦੇ ਨਾਲ, ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਚਰਨ ਧੂੜ ਕਿਹੜੀ ਹੈ। ਜਿਹੜੀ ਚਰਨ ਧੂੜ ਇਸ ਜਗਤ ਦੇ ਵਿੱਚ ਅਸੀਂ ਅਰਥ ਲੈ ਕਰਕੇ ਬੈਠੇ ਹਾਂ, ਇਸ ਧੂੜ ਦੇ ਨਾਲ ਅੱਜ ਤੱਕ ਕਿਸੇ ਦਾ ਉਧਾਰ ਨਹੀਂ ਹੋਇਆ। ਇਹ ਸਾਰਾ ਭਰਮ ਹੈ, ਕਿਸਨੇ ਫੈਲਾਇਆ? ਮਨ ਨੇ। ਇਹ ਜਿਤਨੇ ਵੀ ਬਾਣੀ ਦੇ ਵਿੱਚ ਚਰਨ ਧੂੜ ਦੇ ਮਤਲਬ ਸ਼ਬਦ ਉਚਾਰੇ ਗਏ ਨੇ ਔਰ ਮਸਤਕ ਦੇ ਨਾਲ ਲਾਣ ਦੀ ਗੱਲ ਕਹੀ ਗਈ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਹਦੇ ਨਾਲ ਕੁਝ ਲਫ਼ਜ਼ ਇਹ ਵੀ ਇਸਤੇਮਾਲ ਕੀਤੇ ਗਏ ਨੇ, ਵੱਡ ਭਾਗੀ, ਪੂਰਨ ਕਰਮ, ਤੁਰ ਮਸਤਕ ਲਿਖੇ ਲਲਾਟ। ਇਹ ਤਿੰਨ ਸ਼ਬਦਾਂ ਦੀ ਪਰਮਾਰ ਹੈ ਇਸ ਚਰਨ ਧੂੜ ਦੇ ਨਾਲ ਇਹਨਾਂ ਤੁਕਾਂ ਦੇ ਵਿੱਚ ਇਸਤੇਮਾਲ ਕੀਤਾ। ਤੇ ਹੁਣ ਵਿਚਾਰ ਕਰਨਾ ਚਾਹੀਦਾ ਕਿ ਜਿਹੜੀ ਚਰਨ ਧੂੜ ਦਾ ਅਰਥ ਅਸੀਂ ਲੈ ਕਰਕੇ ਬੈਠੇ ਹਾਂ, ਚਰਨ ਕਿਆ ਹੈ? ਗੁਰੂ ਸਾਹਿਬ ਜਾਂ ਉਹਨਾਂ ਦੇ ਸ਼ਿਸ਼ ਜਿਹੜੇ ਕਿ ਪੂਰਨ ਹੋ ਗਏ, ਉਹਨਾਂ ਦੇ ਚਰਨ ਔਰ ਉਹਨਾਂ ਦੇ ਨਾਲ ਲੱਗੀ ਹੋਈ ਰੇਣ ਯਾਨੀ ਕਿ ਮਿੱਟੀ, ਇਸ ਨੂੰ ਚਰਨ ਧੂੜ ਕਹਿ ਕਰਕੇ ਇਸ ਜਗਤ ਦੇ ਵਿੱਚ ਇਹ ਅਰਥ ਕੱਢ ਕੇ ਅਸੀਂ ਕੀ ਕਰਦੇ ਹਾਂ? ਉੱਥੇ ਮੱਥਾ ਟੇਕਦੇ ਹਾਂ। ਯਾਨੀ ਵਿਚਾਰ ਕਰਕੇ ਦੇਖੋ, ਜਿਸ ਜਗ੍ਹਾ ਤੋਂ ਇਹ ਜਨ ਨਿਕਲ ਗਏ, ਉਸ ਜਗ੍ਹਾ ਤੋਂ ਅਸੀਂ ਧੂੜ ਯਾਨੀ ਕਿ ਮਿੱਟੀ ਇਕੱਤਰਿਤ ਕਰ ਸਕਦੇ ਹਾਂ ਤੇ ਕਿਆ ਅਸੀਂ ਵੱਡੇ ਭਾਗਿਆਂ ਵਾਲੇ ਹੋ ਗਏ? ਉਹ ਕਿਆ ਇਸ ਦੇ ਨਾਲ ਸਾਨੂੰ ਮੁਕਤੀ ਮਿਲ ਜਾਏਗੀ? ਅੱਜ ਤੱਕ ਕਿਸੇ ਨੂੰ ਇਸ ਤਰੀਕੇ ਦੇ ਨਾਲ ਮੁਕਤੀ ਨਹੀਂ ਮਿਲੀ। ਇਹ ਮਿੱਟੀ ਹੈ ਔਰ ਮਿੱਟੀ ਹੀ ਰਹੇਗੀ। ਅਗਰ ਇਹ ਮਿੱਟੀ ਅਗਰ ਅਸੀਂ ਮੂੰਹ ਤੇ ਮਲ ਲਈ ਤੇ ਮਲਣ ਦੇ ਬਾਅਦ ਸ਼ੀਸ਼ੇ ਚ ਆਪਣੀ ਸ਼ਕਲ ਅਸੀਂ ਵੇਖ ਸਕਦੇ ਹਾਂ ਕਿ ਕਿਤਨੀ ਕੁ ਸੁੰਦਰ ਹੋਰ ਹੋ ਗਈ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਇਹ ਸ਼ਕਲ ਨੂੰ ਹੀ ਮਤਲਬ ਇਸਨੇ ਕੁਰੂਪ ਕਰ ਦਿੱਤਾ ਤੇ ਇਹ ਆਤਮਾ ਨੂੰ ਕਿਸ ਤਰੀਕੇ ਦੇ ਨਾਲ ਨਿਮਾਣੀ ਦੀਨ ਜਾਂ ਕਿ ਉਜਵਲ ਕਰ ਦੇਗਾ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਿਲਣ ਦੇ ਕਾਬਿਲ ਬਣਾ ਦੇਗੀ ਇਹ ਮਿੱਟੀ। ਸੋ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਰੂਹਾਨੀਅਤ ਦਾ ਜਿਹੜਾ ਵਿਸ਼ੇ ਹੈ ਚਰਨ ਧੂੜ ਦਾ, ਇਸ ਚਰਨ ਧੂੜ ਦੀ ਸਾਰੀ ਜਗਤ ਨੂੰ ਲੋੜ ਹੈ। ਯਾਨੀ ਕਿ ਸੰਤਾਂ ਦੀ ਜਿਹੜੀ ਧੂੜ ਹੈ ਉਹ ਸਾਰੀ ਜਗਤ ਮੰਗਦਾ। ਬਿਨਾਂ ਇਸ ਧੂੜ ਦੇ ਇਸ ਜਗਤ ਦੇ ਜੀਵਾਂ ਦਾ ਉਧਾਰ ਹੋ ਹੀ ਨਹੀਂ ਸਕਦਾ। ਬੇਸ਼ੱਕ ਮਨੁੱਖੇ ਜਨਮ ਦੇ ਵਿੱਚ ਪੂਰਨ ਉਧਾਰ ਹੈ, ਪਰ ਬਾਕੀ ਸ੍ਰਿਸ਼ਟੀ ਦੀ ਜਿਤਨੀ ਵੀ ਇਹ ਸੰਪਦਾ ਸਾਨੂੰ ਨਜ਼ਰ ਆ ਰਹੀ ਹੈ, ਜੜ ਚੇਤਨ ਲੋਕ ਦੀ, ਜਿਹਨੇ ਸਾਰਾ ਬੇਸ਼ੱਕ ਖਤਮ ਹੋ ਜਾਣਾ, ਪਰ ਉਸ ਨੂੰ ਵੀ ਇਸ ਚਰਨ ਧੂੜ ਦੀ ਲੋੜ ਹੈ। ਸੋ ਇਹ ਚਰਨ ਧੂੜ ਕਿਹੜੀ ਹੈ? ਇਹ ਰੂਹਾਨੀਅਤ ਦੇ ਵਿਸ਼ੇ ਦੇ ਵਿੱਚ ਅਗਰ ਵਿਚਾਰ ਕਰਕੇ ਦੇਖੀਏ, ਆਪਣੇ ਸਤਿਗੁਰਾਂ ਨੂੰ ਅਗਰ ਅਸੀਂ ਨਾਲ ਬਿਠਾ ਲਈਏ ਤੇ ਫਿਰ ਉਹ ਅਰਥ ਸਾਨੂੰ ਦਿੰਦੇ ਜਾਂਦੇ, ਫਿਰ ਇਹ ਸਾਰਾ ਮਜ਼ਬੂਨ ਸਪਸ਼ਟ ਹੋ ਜਾਂਦਾ ਹੈ ਕਿ ਕਿਹੜੀ ਧੂੜ ਦੀ ਇਸ ਜਗਤ ਨੂੰ ਲੋੜ ਹੈ। ਯਾਨੀ ਕਿ ਇਸ ਮਿੱਟੀ ਇੱਕ ਤੱਤਵ ਹੈ, ਇੱਕ ਤੱਤ ਦੀ ਲੋੜ ਹੈ, ਜਾਂ ਕਿ ਪੂਰਨ ਪੰਜ ਤੱਤਵਾਂ ਤੋਂ ਪਰੇ ਉਹ ਪਰਮਾਤਮਾ, ਉਹ ਉਸਦਾ ਗੁਣ ਜਿਸ ਨੂੰ ਕਿ ਨਾਮ ਜਾਂ ਸ਼ਬਦ ਕਹਿ ਕਰਕੇ ਸੰਤਾਂ ਨੇ ਪੁਕਾਰਿਆ, ਉਸ ਦੀ ਲੋੜ ਹੈ। ਤੋ ਸੰਤਾਂ ਦੀ ਧੂੜ ਕਿਹੜੀ ਹੈ? ਪਹਿਲੇ ਤੇ ਅਸੀਂ ਸੰਤ ਦੀ ਪਰਿਭਾਸ਼ਾ ਦੇਖਣੀ ਹੈ ਕਿ ਸੰਤ ਦੀ ਪਰਿਭਾਸ਼ਾ ਅਸੀਂ ਕੀ ਕੱਢੀ ਹੈ। ਇੱਕ ਆਕਾਰ ਨੂੰ, ਵਿਸ਼ਿਸ਼ਟ ਆਕਾਰ ਨੂੰ, ਜਿਤਨੇ ਵੀ ਧਰਮ ਇਸ ਮਤ ਇਸ ਜਗਤ ਦੇ ਵਿੱਚ ਚੱਲ ਰਹੇ ਨੇ, ਸਾਰਿਆਂ ਦੇ ਵਿੱਚ ਜਿੰਨਾ ਵੀ ਮੁੱਖ ਅਸੀਂ ਆਧਾਰ ਬਣਾ ਰੱਖਿਆ, ਉਹਨਾਂ ਦਾ ਨਾਮ ਅਸੀਂ ਸੰਤ ਰੱਖਿਆ, ਗੁਰੂ ਰੱਖਿਆ, ਰਿਸ਼ੀ ਮੁਨੀ ਰੱਖਿਆ, ਜਾਂ ਇਸੇ ਤਰੀਕੇ ਦੇ ਨਾਲ ਹੋਰ ਲਫ਼ਜ਼ਾਂ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਜਿਸ ਘੱਟ ਦੇ ਵਿੱਚ ਕੋਈ ਤਾਕਤ ਕੰਮ ਕਰ ਰਹੀ ਹੈ ਪੂਰਨ ਰੂਪ ਦੇ ਵਿੱਚ, ਅਸੀਂ ਉਸ ਤੱਕ ਨਹੀਂ ਪਹੁੰਚ ਸਕੇ, ਨਾ ਉਸਦਾ ਸਾਨੂੰ ਖਿਆਲ ਹੈ, ਅਸੀਂ ਉਸ ਘੱਟ ਨੂੰ ਹੀ ਗੁਰੂ ਪਰਮਾਤਮਾ ਈਸ਼ਵਰ ਜਾਂ ਸੰਤ ਸਤਿਗੁਰੂ ਕਹਿ ਕਰਕੇ ਯਾਦ ਕਰ ਰਹੇ ਹਾਂ, ਤਾਂ ਇੱਥੇ ਹੀ ਅਸੀਂ ਫੇਲ ਹੋ ਗਏ। ਯਾਨੀ ਕਿ ਅਸੀਂ ਗੁਰੂ ਦੀ, ਸੰਤ ਦੀ ਜੋ ਪਰਿਭਾਸ਼ਾ ਕੱਢੀ ਸੀ ਉਹ ਗਲਤ ਹੋ ਗਈ। ਜਦ ਉਹੀ ਗਲਤ ਹੋ ਗਈ ਤੇ ਉਹਨਾਂ ਦੀ ਦੂਸਰੀ ਪਰਿਭਾਸ਼ਾ, ਯਾਨੀ ਕਿ ਉਸਦੀ, ਉਹਨਾਂ ਦੀ ਮਿੱਟੀ ਦੀ ਸਾਰੀ ਜਗਤ ਨੂੰ ਲੋੜ ਹੈ, ਰੇਣ ਦੀ ਲੋੜ ਹੈ, ਮਸਤਕ ਤੇ ਲਾਣ ਦੀ ਲੋੜ ਹੈ, ਤੇ ਜਦ ਪਹਿਲੀ ਪਰਿਭਾਸ਼ਾ ਅਧੂਰੀ ਹੈ ਤੇ ਦੂਸਰੀ ਕਿਵੇਂ ਪੂਰੀ ਹੋ ਸਕਦੀ ਹੈ? ਯਾਨੀ ਕਿ ਉਹਨਾਂ ਦੇ ਚਰਨਾਂ ਦੇ ਨਾਲ ਲੱਗੀ ਜਿਹੜੀ ਮਿੱਟੀ ਸੀ, ਜਿਸ ਜਗ੍ਹਾ ਤੋਂ ਲੰਘ ਗਏ ਉੱਥੇ ਮੱਥੇ ਟੇਕਦੇ, ਉਸ ਮਿੱਟੀ ਨੂੰ ਅਸੀਂ ਚੁੱਕ ਕਰਕੇ ਘਰ ਲਿਆਏ। ਬੜੇ ਸ਼ਰਮ ਦੀ ਗੱਲ ਹੈ ਕਿ ਇਸ ਸਮੇਂ ਵੀ ਇਸ ਜਗਤ ਦੇ ਵਿੱਚ ਇੱਕ ਵਿਸ਼ਿਸ਼ਟ ਧਰਮ ਚੱਲ ਰਿਹਾ, ਉਸ ਦੇ ਵਿੱਚ ਕੀ ਕੀਤਾ ਜਾ ਰਿਹਾ ਕਿ ਇਹ ਝਾੜੂ ਲਗਾ ਕਰਕੇ ਸੰਤਾਂ ਦੀ ਔਰ ਸੰਗਤ ਜਿਹੜੀ ਹੁੰਦੀ ਹੈ ਉਹ ਮਿੱਟੀ ਇਕੱਠੀ ਕਰਕੇ ਪੁੜੀਆਂ ਬਣਾ ਕਰਕੇ ਵੰਡੀਆਂ ਜਾ ਰਹੀਆਂ ਨੇ। ਕਿਤਨੀ ਵੱਡੀ ਮੂੜਮਤ ਹੈ, ਕਿਤਨੀ ਵੱਡੀ ਮੂਰਖਤਾ ਹੈ! ਇਸ ਮਿੱਟੀ ਦੇ ਨਾਲ ਕਰਦੇ ਕੀ ਨੇ? ਕੋਈ ਚੱਟਦਾ ਹੈ, ਕੋਈ ਇਸ਼ਨਾਨ ਕਰਦਾ, ਕੋਈ ਦੁੱਖ ਯਾਨੀ ਕਿ ਰੋਗ ਲੱਗੇ ਨੇ ਉਹਨਾਂ ਨੂੰ ਦੂਰ ਕਰਨ ਦਾ ਉਪਾਅ ਕਰ ਰਹੇ ਨੇ। ਯਾਨੀ ਕਿ ਉਹ ਅਰਥ ਹੀ ਗਲਤ ਕੱਢਿਆ ਸੀ ਤੇ ਉਹ ਦੂਸਰੀ ਤਰੀਕੇ ਦਾ ਕੱਢਿਆ ਆ, ਅਰਥ ਕਿਸ ਤਰ੍ਹਾਂ ਪੂਰਾ ਹੋ ਸਕਦਾ? ਯਾਨੀ ਕਿ ਸ੍ਰਿਸ਼ਟੀ ਜਿਹੜੀ ਹੈ ਅੰਧਕਾਰ ਦੇ ਵਿੱਚ ਗਰਕ ਹੋ ਰਹੀ ਹੈ। ਪਹਿਲੀਆਂ ਰੂਹਾਂ ਕਿੱਥੇ ਗਈਆਂ? ਯਾਨੀ ਕਿ ਭੇਡ ਚਾਲ ਬਣੀ ਹੈ, ਅੰਧੇ ਖੂਹ ਦੇ ਵਿੱਚ ਗਈਆਂ, ਕਿਸੇ ਨੇ ਸੋਚਣ ਦੀ, ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਲਾਈਨ ਲੱਗੀ ਪਈ ਹੈ, ਦੌੜਦੇ ਹੋਏ ਜਾ ਰਹੇ ਨੇ, ਅੰਧੇ ਖੂਹ ਚ ਗਰਕ ਹੋ ਰਹੇ ਨੇ। ਲਾਈਨ
ਕਿਹੜੀ ਲੱਗੀ ਏ ਭਾਈ, ਨਾਮ ਮਿਲਦਾ ਪਿਆ ਉਸ ਦੇ ਨਾਲ ਕੀ ਫਾਇਦਾ ਹੁੰਦਾ, ਕਾਲ ਦੇ ਮੂੰਹ ਤੋਂ ਬਚ ਜਾਂਦੇ ਆ ਜੀ, ਮੁਕਤੀ ਮਿਲ ਜਾਂਦੀ ਏ, ਬੜਾ ਸਸਤਾ ਸੌਦਾ, ਅਸੀਂ ਵੀ ਲੈਣ ਚ ਲੱਗ ਗਏ, ਜਾ ਕਰਕੇ ਲਿਆ, ਕੀ ਲਿਆ ਜੀ, ਨਾਮ ਲਿਆ ਆ, ਹੋਰ ਕੀ ਹੋ ਗਿਆ, ਮੁਕਤੀ ਹੋ ਗਈ, ਯਾਨੀ ਕਿ ਨਾ ਨਾਮ ਨੂੰ ਸਮਝਿਆ ਨਾ ਉਹਦੇ ਅਰਥ ਨੂੰ ਸਮਝਿਆ, ਔਰ ਜਿਨ੍ਹਾਂ ਨੂੰ ਲੈ ਕਰਕੇ ਆਇਆ ਉਹਨਾਂ ਨੂੰ ਜਪਣ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ, ਉਹ ਵਿਚਾਰ ਕਰਕੇ ਦੇਖ ਦੋ, ਉਹਨਾਂ ਨੂੰ ਅਸੀਂ ਨਾਮ ਸਮਝ ਕੇ ਮੁਕਤੀ ਸਮਝ ਕਰਕੇ ਬੈਠੇ ਹਾਂ, ਬੈਠੇ ਕਾਲ ਦੇ ਮੂੰਹ ਚ, ਸਾਡੇ ਆਪਣੇ ਜਨਮ ਪੱਕੇ ਕੀਤੇ ਜਾ ਰਹੇ ਆ, ਦਿਨ ਰਾਤ ਜਿਹੜੀ ਕਿਰਿਆ ਅਸੀਂ ਅਪਣਾ ਰੱਖੀ ਏ ਇਹਦੇ ਨਾਲ ਸਾਡੇ ਅਗਲੇ ਜਨਮ ਪੱਕੇ ਹੋ ਰਹੇ ਨੇ, ਔਰ ਦੂਸਰੇ ਪਾਸੇ ਅਸੀਂ ਸਮਝ ਕਰਕੇ ਬੈਠੇ ਆ ਕਿ ਅਸੀਂ ਤਾਂ ਨਾਮ ਸਾਨੂੰ ਮਿਲ ਗਿਆ, ਚਰਨ ਧੂੜ ਮਿਲ ਗਈ, ਸਾਡੀ ਤਾਂ ਮੁਕਤੀ ਨਿਸ਼ਚਿਤ ਹੋ ਗਈ, ਹੁਣ ਕਿਤਨਾ ਵੱਡਾ ਪਰਮ ਇਸ ਜਗਤ ਦੇ ਵਿਚ ਫੈਲਿਆ ਹੋਇਆ, ਅਸੀਂ ਕਿਸ ਨੂੰ ਨਾਮ ਸਮਝ ਰਹੇ ਆ, ਕਿਸ ਨੂੰ ਗੁਰੂ ਸਾਹਿਬਾਂ ਨੇ ਸੰਤਾਂ ਦੀ ਰੇਣ ਕਹਿ ਕਰਕੇ ਪੁਕਾਰਿਆ, ਜਿਸ ਦੀ ਸਾਰੀ ਜਗਤ ਨੂੰ ਲੋੜ ਹੈ, ਔਰ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਇਹ ਰੇਣ ਪ੍ਰਾਪਤ ਹੁੰਦੀ ਏ, ਇਹ ਧੂੜ ਪ੍ਰਾਪਤ ਹੁੰਦੀ ਏ, ਤੋ ਸਤ ਸੰਗਤ ਦੇ ਵਿਚ ਕਿਹੜੀ ਧੂੜ ਨਿਕਲਦੀ ਏ, ਇਹ ਜਿਹੜੀ ਚਰਨਾਂ ਦੇ ਨਾਲ ਮਿੱਟੀ ਲੱਗੀ ਹੋਈ ਹੈ, ਇਸ ਰੇਣ ਦੀ ਤਰਫ ਗੁਰੂ ਸਾਹਿਬਾਂ ਨੇ ਕਦੀ ਵੀ ਸੰਤਾਂ ਨੇ ਇਸ਼ਾਰਾ ਨਹੀਂ ਕੀਤਾ, ਇਹ ਭੇਦ ਹੈ, ਸਮਝਣ ਵਾਲੀ ਗੱਲ ਹੈ ਕਿ ਸਤ ਸੰਗਤ ਦੇ ਵਿਚ ਨਾਮ ਦੀ ਧੂੜ ਪੈਦਾ ਹੁੰਦੀ ਹੈ, ਨਾਮ ਦੀ ਧੂੜ ਮਿਲਦੀ ਹੈ, ਹੁਣ ਨਾਮ ਕਿੱਥੇ ਹੈ, ਨਾਮ ਤੇ ਸਾਰੇ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ, ਯਾਨੀ ਕਿ ਇਸ ਧੂੜ ਨੇ ਸਾਰੇ ਮੁਲਕਾਂ ਨੂੰ ਆਧਾਰ ਦੇ ਰੱਖਿਆ, ਪਰ ਇਹ ਮਿਲਦਾ ਕਿੱਥੇ ਹੈ, ਧੂੜ ਮਿਲਦੀ ਕਿੱਥੇ ਹੈ, ਇਹ ਦਸਵੇਂ ਦਵਾਰ ਮਨੁੱਖੇ ਜਨਮ ਦੇ ਵਿਚ, ਨੌ ਦਵਾਰਾਂ ਚ ਧੂੜ ਨਹੀਂ ਮਿਲਦੀ, ਦਸਵੇਂ ਦਵਾਰ ਮਿਲਦੀ ਹੈ, ਤੇ ਫਿਰ ਸਤ ਸੰਗਤ ਦੇ ਵਿਚ ਇਹ ਕਿਉਂ ਕਿਹਾ ਜਾਂਦਾ ਹੈ ਕਿ ਨਾਮ ਦੀ ਧੂੜ ਮਿਲਦੀ ਹੈ, ਹੁਣ ਵਿਚਾਰ ਕਰਨਾ ਪਏਗਾ ਵੀ ਇੱਥੇ ਕਿਹੜਾ ਨਾਮ ਹੈ ਔਰ ਕਿਹੜੀ ਧੂੜ ਸਾਨੂੰ ਮਿਲਦੀ ਹੈ, ਸੱਚਖੰਡ ਤੋਂ ਇਸ ਵਕਤ ਜਿਹੜੀ ਬਾਣੀ ਸਾਨੂੰ ਮਿਲ ਰਹੀ ਹੈ ਇਹ ਸਾਰੀ ਦੀ ਸਾਰੀ ਬਾਣੀ ਸਾਰੇ ਲਫ਼ਜ਼ ਨਾਮ ਦੀ ਧੂੜ ਹੈ, ਇਹ ਸਾਰੇ ਲਫ਼ਜ਼ ਨਾਮ ਕਹਿਲਾਉਂਦੇ ਨੇ, ਇਹਨਾਂ ਨੂੰ ਨਾਮ ਕਿਉਂ ਕਿਹਾ, ਕਿਉਂਕਿ ਇਹਨਾਂ ਦੇ ਵਿਚ ਨਿਰਦੇਸ਼ ਹੈ, ਹੁਕਮ ਹੈ, ਤਾਕਤ ਹੈ ਮਨ ਨੂੰ ਮਾਰਨ ਦੀ ਔਰ ਇਸ ਰਸਤੇ ਤੇ ਇਸ ਨੂੰ ਚਲਾਉਣ ਦੀ, ਜਿਹੜੀ ਜੀਵਾਤਮਾ ਨੇ ਕਮਰ ਕੱਸ ਲਈ, ਇਸ ਨਾਮ ਨੂੰ ਅਪਣਾ ਲਿਆ, ਇਸ ਧੂੜ ਨੂੰ ਮਸਤਕ ਤੇ ਲਗਾ ਲਿਆ, ਮਸਤਕ ਦਾ ਕੀ ਭਾਵ ਹੈ, ਮਸਤਕ ਤੇ ਮਨ, ਬੁੱਧੀ ਔਰ ਆਤਮਾ, ਇਨ ਤਿੰਨਾਂ ਦੀ ਬੈਠਕ ਹੈ ਇਹਨਾਂ ਦੋਨੋਂ ਅੱਖਾਂ ਦੇ ਵਿਚ ਦਸਵੇਂ ਦਵਾਰ ਤੇ, ਇਸ ਕਰਕੇ ਕਿਹਾ ਗਿਆ ਕਿ ਇਹਨਾਂ ਤਿੰਨਾਂ ਨੇ ਇਸ ਧੂੜ ਦੇ ਨਾਲ ਲੱਗਣਾ ਹੈ, ਇਸ ਨਾਮ ਨੂੰ ਅਪਣਾਉਣਾ ਹੈ, ਸੋ ਨਾਮ ਕੋਈ ਲਫ਼ਜ਼ ਨਹੀਂ ਹੈ, ਇਸ ਨੂੰ ਅਪਣਾਉਣਾ ਯਾਨੀ ਕਿ ਇੱਕ ਕਿਰਿਆ, ਜਿਸ ਲਫ਼ਜ਼ ਨੂੰ ਨਾਮ ਕਿਹਾ ਹੈ ਇਹ ਇੱਕ ਕਿਰਿਆ ਹੈ, ਇਸ ਕਿਰਿਆ ਨੂੰ ਅਪਣਾਉਣ ਵਾਸਤੇ ਉਪਦੇਸ਼ ਦਿੱਤਾ, ਮੱਥਕ ਤੇ ਲਾਉਣ ਦਾ ਭਾਵ ਹੈ ਕਿ ਤੂੰ ਇਸ ਨਾਮ ਦੇ ਉੱਪਰ ਲਿਖੇ ਹੋਏ ਨਿਰਦੇਸ਼ ਅਨੁਸਾਰ ਕਿਰਿਆ ਨੂੰ ਅਪਣਾ ਲੈ, ਇਹ ਤੇ ਹੈ ਸਤ ਸੰਗਤ ਦੀ ਚਰਨ ਧੂੜ, ਜਿਹੜੀ ਕਿ ਅਸੀਂ ਮਿੱਟੀ ਸਮਝ ਕੇ ਮੂੰਹ ਤੇ ਮਲ ਰਹੇ ਹਾਂ, ਇਸ ਦੇ ਨਾਲ ਕੁਰੂਪ ਹੋ ਜਾਵਾਂਗੇ, ਸਰੂਪ ਨਹੀਂ ਹੋ ਸਕਦੇ, ਪਰ ਅਗਰ ਇਹ ਨਾਮ ਦੀ ਧੂੜ ਜਿਹੜੀ ਇਸ ਵਕਤ ਸਾਡੀ ਝੋਲੀਆਂ 'ਚ ਤਕਸੀਮ ਹੋ ਰਹੀ ਹੈ, ਇਸ ਦੀ ਅਸੀਂ ਪੁੜੀ ਬਣਾ ਕਰਕੇ ਅਗਰ ਘਰ ਲੈ ਗਏ, ਇਸ ਨੂੰ ਅਗਰ ਅਸੀਂ ਚੱਟ ਲਿਆ ਤੇ ਯਾਦ ਰੱਖਣਾ, ਫਿਰ ਸਾਨੂੰ ਜਨਮ ਔਰ ਮਰਨ ਦੇ ਗੇੜ ਦੇ ਵਿਚ ਨਹੀਂ ਆਉਣਾ ਪਏਗਾ, ਅਸੀਂ ਪਾਰ ਬ੍ਰਹਮ ਈਸ਼ਵਰ ਸਤਿਗੁਰੂ ਦੇ ਅੰਦਰ ਹੀ ਸਮਾ ਜਾਵਾਂਗੇ, ਕਿਉਂ, ਕਿਉਂਕਿ ਇਸ ਵਕਤ ਉਸ ਸਤਿਗੁਰੂ ਦੀ ਜੋ ਸੱਚਖੰਡ ਦੇ ਵਿਚ ਮੌਜੂਦ ਇਹ ਬਾਣੀ ਦੇ ਰਿਹਾ ਆਪਣੀ ਚਰਨ ਧੂੜ ਦੇ ਰੂਪ ਦੇ ਵਿਚ, ਇਹ ਲਫ਼ਜ਼ ਦੇ ਰੂਪ ਦੇ ਵਿਚ ਸਾਨੂੰ ਮਿਲ ਰਹੀ ਹੈ, ਔਰ ਇਹਨਾਂ ਨੂੰ ਅਪਣਾ ਲੈਣਾ, ਇਹ ਧੂੜ ਨੂੰ ਆਪਣੇ ਘਰ ਲੈ ਜਾਣਾ ਹੈ, ਤੋ ਸੰਤਾਂ ਦੀ ਧੂੜ ਦੀ ਅਗਰ ਅਸੀਂ ਖੁਆਇਸ਼ ਰੱਖਦੇ ਹਾਂ, ਉਸ ਦੇ ਨਾਲ ਜੁੜਨਾ ਚਾਹੁੰਦੇ ਹਾਂ, ਉਹਨੂੰ ਮਸਤਕ ਤੇ ਲਗਾਉਣਾ ਚਾਹੁੰਦੇ ਹਾਂ, ਤੇ ਇਸ ਮਨ, ਬੁੱਧੀ ਔਰ ਆਤਮਾ ਨੂੰ ਇਸ ਦੇ ਨਾਲ ਜੋੜ ਲੈਣਾ, ਇਸ ਨੂੰ ਚੱਟ ਲੈਣਾ, ਯਾਨੀ ਕਿ ਇਸ ਦੇ ਉੱਪਰ ਜੋ ਨਿਰਦੇਸ਼ ਹੈ ਉਸ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ, ਇਹ ਹੈ ਸਤ ਸੰਗਤ ਦੀ ਨਾਮ ਦੀ ਧੂੜ, ਔਰ ਅਸਲੀ ਜਿਹੜੀ ਧੂੜ ਹੈ ਨਾਮ ਦੀ, ਯਾਨੀ ਕਿ ਨਾਮ ਕਿੱਥੇ ਮਿਲਦਾ, ਉਹ ਅੰਤਰ ਦੇ ਵਿਚ ਮਿਲਦਾ, ਸੋ ਬਹੁਤ ਸਾਰੀਆਂ ਤੁਕਾਂ ਨੇ ਜਿਹਦੇ ਵਿਚ ਦਰਸ਼ਨ ਦੀ ਵੀ ਗੱਲ ਕੀਤੀ ਹੈ, ਜਿਸ ਤਰ੍ਹਾਂ ਇਸ ਜਗ੍ਹਾ ਇਸ ਤੁਕ ਦੇ ਵਿਚ ਵੀ ਸਪਸ਼ਟ ਕੀਤਾ ਗਿਆ ਕਿ ਦਰਸ਼ਨ ਦੀ ਸਾਨੂੰ ਲੋੜ ਹੈ, ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਰਸ਼ਨ ਕੋ ਬਲ ਜਾਈ, ਹੁਣ ਚਰਨ ਧੂੜ ਤੇਰੇ ਜਨ ਦੀ ਬਣਨੀ ਚਾਹੁੰਦੀ ਏ, ਜੀਵਾਤਮਾ ਤੇ ਕਿਹਾ ਇਸ ਸਰੀਰ ਦੇ ਟੁਕੜੇ ਕਰਕੇ ਸੰਤਾਂ ਦੇ ਚਰਨਾਂ ਦੇ ਹੇਠ ਬਿਠਾਉਣ ਦੀ ਗੱਲ ਕੀਤੀ ਗਈ ਏ, ਤੇ ਨਹੀਂ, ਇਹ ਸਾਰਾ ਭਰਮ ਹੈ, ਫਿਰ ਕਿਹੜੇ ਦਰਸ਼ਨ ਦੀ ਗੱਲ ਕੀਤੀ ਗਈ ਏ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਹੁਣ ਇਸ ਤੁਕ ਦੇ ਵਿਚ ਬਿਲਕੁਲ ਸਪਸ਼ਟ ਹੈ ਕਿ ਅਸੀਂ ਦਰਸ਼ਨ ਨੂੰ ਮੁਕਤੀ ਸਮਝ ਰਹੇ ਹਾਂ, ਸਤਿਗੁਰੂ ਨੂੰ ਪੂਰਾ ਜਗਤ ਦੇਖ ਰਿਹਾ, ਜੜ ਵਸਤੂਆਂ ਦੇਖ ਰਹੀਆਂ ਨੇ, ਪਰਿੰਦੇ ਪਸ਼ੂ ਦੇਖ ਰਹੇ ਨੇ, ਮਨੁੱਖੇ ਜਨਮ ਨੇ ਦੇਖ ਲਿਆ ਤੇ ਕਿਹੜੀ ਵੱਡੀ ਗੱਲ ਹੋ ਗਈ, ਕਹਿੰਦੇ ਨੇ ਡਿੱਠਿਆ ਮੁਕਤ ਨਾ ਹੋਵੇ, ਸਿਰਫ ਦੇਖਣ ਦੇ ਨਾਲ ਅਗਰ ਅਸੀਂ ਮੁਕਤੀ ਸਮਝੀਏ ਕਿ ਸਾਡੀ ਹੋ ਜਾਏਗੀ ਤੇ ਨਹੀਂ ਹੋ ਸਕਦੀ, ਕਿਆ ਇਹ ਪਰਿੰਦੇ ਛੁੱਟ ਗਏ, ਕਿਆ ਇਹ ਜਿਹੜੇ ਪਸ਼ੂ ਫਿਰ ਰਹੇ ਨੇ ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਕਿਆ ਇਹ ਛੁੱਟ ਗਏ ਨੇ, ਅਗਰ ਇਹ ਨਹੀਂ ਛੁੱਟੇ ਤੇ ਯਾਦ ਰੱਖਣਾ ਅਸੀਂ ਵੀ ਨਹੀਂ ਛੁੱਟਾਂਗੇ ਕਿਉਂਕਿ ਅੱਜ ਤੱਕ ਇਸ ਮਨੁੱਖੇ ਜਨਮ ਦਾ ਸਾਰਥਕ ਉਧਾਰ ਨਹੀਂ ਕਰ ਸਕੇ। ਜੀਵਾਤਮਾ ਇਸ ਪਿੰਜਰੇ ਦੇ ਅੰਦਰ ਮੌਜੂਦ ਹੈ, ਅਸੀਂ ਕਿਉਂ ਨਹੀਂ ਛੁੱਟ ਗਏ ਅੱਜ ਤੱਕ? ਗੁਰੂ ਸਾਹਿਬਾਂ ਨੇ ਬਾਣੀ ਬਿਲਕੁਲ ਸਪਸ਼ਟ ਉਤਾਰੀ ਹੈ, ਪਰ ਅਸੀਂ ਉਹਨਾਂ ਦੇ ਅਰਥ ਗਲਤ ਕੱਢੇ ਨੇ। ਕਹਿੰਦੇ ਨੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇੱਥੇ ਹੁਣ ਸ਼ਬਦ ਕਿਹੜਾ? ਇੱਥੇ ਅੰਦਰ ਦੇ ਸ਼ਬਦ ਦੀ ਗੱਲ ਨਹੀਂ ਕੀਤੀ। ਇੱਥੇ ਜਿਹੜਾ ਸ਼ਬਦ ਇਸ ਵਕਤ ਸਾਡੀ ਝੋਲੀਆਂ ਦੇ ਵਿੱਚ ਚਰਨ ਧੂੜ ਦੇ ਰੂਪ ਦੇ ਵਿੱਚ ਤਕਸੀਮ ਕੀਤਾ ਜਾ ਰਿਹਾ, ਇਸ ਸ਼ਬਦ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਵਕਤ ਜੀਵਾਤਮਾ ਇਸ ਸ਼ਬਦ ਨੂੰ ਅਪਣਾ ਲੈਂਦੀ ਹੈ, ਵਿਚਾਰ ਦਾ ਭਾਵ ਹੈ ਇਸ ਨੂੰ ਅਪਣਾ ਲੈਣਾ। ਅਗਰ ਵਿਚਾਰ ਹੀ ਕਰਦੇ ਰਹੇ, ਸੋਚਦੇ ਹੀ ਰਹਿ ਗਏ ਅੱਛਾ ਕੀ ਹੈ, ਗੰਦਾ ਕੀ ਹੈ, ਸਤਸੰਗ ਸੁਣਦੇ ਹੀ ਰਹਿ ਗਏ, ਬਾਣੀ ਪੜ੍ਹਦੇ ਹੀ ਰਹਿ ਗਏ, ਤੇ ਜੀਵਾਤਮਾ ਦਾ ਉਧਾਰ ਨਹੀਂ ਹੋਏਗਾ। ਤਾਂ ਦੋਨੋਂ ਹੀ ਗੱਲਾਂ ਸਪਸ਼ਟ ਨੇ, ਨਾ ਤੇ ਚਰਨਾਂ ਦੀ ਮਿੱਟੀ ਦੇ ਨਾਲ ਜੀਵਾਤਮਾ ਦਾ ਉਧਾਰ ਹੋ ਸਕਦਾ, ਨਾ ਸਤਿਗੁਰਾਂ ਦੇ ਦਰਸ਼ਨ ਦੇ ਨਾਲ ਉਧਾਰ ਹੋ ਸਕਦਾ। ਤੇ ਇਸ ਦਾ ਇਹ ਵੀ ਅਰਥ ਨਹੀਂ ਹੈ ਕਿ ਅਸੀਂ ਦਰਸ਼ਨ ਨਹੀਂ ਕਰਨੇ ਜਾਂ ਨਿਮਾਣੇ ਨਹੀਂ ਹੋਣਾ, ਸਤਿਗੁਰ ਦੇ ਚਰਨੀ ਨਹੀਂ ਲੱਗਣਾ। ਦੋਨੋਂ ਹੀ ਅਰਥ ਜਿਹੜੇ ਨੇ ਸੀਮਿਤ ਲੈ ਕਰਕੇ ਆਉਂਦੇ ਨੇ। ਪੂਰਨ ਔਰ ਵਿਆਪਕ ਅਰਥ ਜਿਹੜਾ ਹੈ ਉਹ ਜੀਵਾਤਮਾ ਨੂੰ ਅੰਤਰ ਲਿਜਾਣ ਦਾ ਉਪਦੇਸ਼ ਦਿੰਦਾ ਕਿ ਇਸ ਜਗਤ ਦੇ ਵਿੱਚੋਂ ਨਿਕਲ, ਸੰਸਾਰ ਦੀ ਜਿਹੜੀ ਤੂੰ ਰੁਚੀ ਬਣਾ ਰੱਖੀ ਹੈ ਇਸ ਰੁਚੀ ਨੂੰ ਤਿਆਗ, ਜੜ ਵਸਤੂਆਂ ਔਰ ਸੰਬੰਧਾਂ ਦੀ ਰੁਚੀ ਚੋਂ ਨਿਕਲ, ਉਸ ਪਰਮਾਤਮਾ ਦੇ ਨਾਲ ਰੁਚੀ ਕਰ। ਪਰਮਾਤਮਾ ਕਿੱਥੇ ਹੈ? ਪਰਮਾਤਮਾ ਕੋਈ ਆਕਾਰ ਨਹੀਂ ਹੈ, ਰੰਗ ਰੂਪ ਰੇਖ ਆਕਾਰ ਦੀ ਗੱਲ ਹੀ ਨਹੀਂ ਹੈ। ਉਹ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ ਹੈ। ਨਾਮ ਦੇ ਅੰਦਰ ਕੀ ਹੈ? ਇੱਕ ਪ੍ਰਕਾਸ਼ ਹੈ, ਇੱਕ ਆਵਾਜ਼ ਹੈ। ਇਹ ਆਵਾਜ਼ ਔਰ ਪ੍ਰਕਾਸ਼ ਜਿਹੜਾ ਹੈ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਗੱਲ ਹੈ, ਯਾਨੀ ਕਿ ਇਹਨਾਂ ਦੇ ਨਾਲ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਹੀ ਨਹੀਂ ਸਕਦੇ। ਔਰ ਅੱਜ ਤੱਕ ਅਸੀਂ ਜਿਤਨੀ ਵੀ ਕਿਰਿਆ ਅਪਣਾ ਰੱਖੀ ਹੈ ਇਹਨਾਂ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਹੀ ਅਪਣਾ ਰੱਖੀ ਹੈ। ਜੈਸਾ ਮਨ ਨੇ ਉਪਦੇਸ਼ ਦਿੱਤਾ, ਜੈਸਾ ਅਵਤਾਰਾਂ ਨੇ ਰਸਤਾ ਦਿਖਾਇਆ, ਅਸੀਂ ਉਹਨਾਂ ਦੇ ਮਗਰ ਲੱਗੇ ਹਾਂ। ਉਹ ਖੁਦ ਆਵਾਗਮਨ ਦੇ ਵਿੱਚ ਨਰ ਨਰਾਇਣੀ ਦੇ। ਅਗਰ ਇਹ ਦੇਹ ਨਰ ਨੂੰ ਨਰ ਜਿਹੜੀ ਹੈ ਇਹ ਨਰਾਇਣ ਬਣਨ ਦੇ ਕਾਬਿਲ ਹੈ, ਤੇ ਦੇਵੀ ਦੇਵਤਾ ਫਿਰ ਕਿਸ ਕਾਬਿਲ ਨੇ? ਯਾਨੀ ਕਿ ਉਹ ਵੀ ਤਰਸ ਰਹੇ ਨੇ ਇਸ ਨਰਾਇਣ ਬਣਨ ਵਾਸਤੇ, ਇਸ ਨਰ ਦੀ ਦੇਹ ਨੂੰ, ਕਿ ਇਸ ਨਰ ਦੇਹ ਨੂੰ ਪ੍ਰਾਪਤ ਕਰਕੇ ਅਸੀਂ ਨਰਾਇਣ ਦਾ ਰੂਪ ਹੋ ਜਾਈਏ। ਤੇ ਅਸੀਂ ਕਿਸ ਤਰੀਕੇ ਦੇ ਨਾਲ ਕਿੰਨੇ ਭਰਮ ਦੇ ਵਿੱਚ ਬੈਠੇ, ਕਿਹੜੀ ਕਿਰਿਆ ਨੂੰ ਅਪਣਾ ਰੱਖਿਆ, ਇਹ ਸਾਰੀ ਦੀ ਸਾਰੀ ਆਵਾਗਮਨ ਦੇ ਵਿੱਚ ਜੀਵਾਤਮਾ ਨੂੰ ਜਨਮ ਗਰਨ ਦੇ ਗੇੜ ਦੇ ਵਿੱਚ ਲੈ ਕਰਕੇ ਆਉਂਦੀ ਹੈ। ਗੁਰੂ ਸਾਹਿਬ ਜਪ ਦੇ ਪ੍ਰਤੀ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਕਿ ਅਸੀਂ ਜਪ ਦੀ ਇੱਕ ਕਿਰਿਆ, ਇੱਕ ਉਦਾਹਰਣ ਦੇ ਰਹੇ ਨੇ ਕਿ ਇੱਕ ਜੀਵਾਤਮਾ ਜਿਹੜੀ ਹੈ ਪਾਠ ਕਰਦੀ ਹੈ, ਬਾਣੀ ਦਾ ਪਾਠ ਕਰਦੀ ਹੈ, ਮੰਤਰਾਂ ਦਾ ਉਚਾਰਨ ਕਰਦੀ ਹੈ, ਕਿਸ ਦੇ ਨਾਲ? ਜ਼ਬਾਨ ਦੇ ਨਾਲ। ਹੁਣ ਜ਼ਬਾਨ ਦੇ ਨਾਲ ਉਚਾਰਨ ਕੀਤਾ ਗਿਆ ਹੈ, ਜਪ ਕੀਤਾ ਗਿਆ ਹੈ, ਯਾਨੀ ਕਿ ਪਰਮਾਤਮਾ ਦਾ ਜਪ ਕੀਤਾ ਹੈ, ਪਰਮਾਤਮਾ ਦੇ ਪ੍ਰਤੀ ਕੀਤਾ ਗਿਆ ਉਦਮ, ਉਹ ਦੋਗ ਜਿਹੜਾ ਕਦੀ ਵੀ ਨਸ਼ਟ ਨਹੀਂ ਹੁੰਦਾ। ਪਰ ਇਸ ਤਰੀਕੇ ਦੇ ਨਾਲ ਕੀਤੇ ਗਏ ਜਪ ਜਾਂ ਸਿਮਰਨ ਦੇ ਨਾਲ ਪਰਮਾਤਮਾ ਦੇ ਇਸ ਗੁਣ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਯਾਨੀ ਕਿ ਇਹ ਸ਼੍ਰੇਣੀ ਵਾਲੇ ਕਿੱਥੇ ਨੇ? ਉੱਥੇ ਹੀ ਬੈਠੇ ਰਹਿ ਗਏ, ਜਿਸ ਤਰੀਕੇ ਦੇ ਨਾਲ ਕੁਝ ਲਫ਼ਜ਼ਾਂ ਦਾ ਅਸੀਂ ਅੱਖ ਬੰਦ ਕਰਕੇ ਇੰਦਰੀ ਦੇ ਨਾਲ ਜਾਪ ਕਰਦੇ ਹਾਂ, ਤੇ ਇਹ ਸ਼੍ਰੇਣੀ ਔਰ ਪਾਠ ਨੂੰ ਪੜ੍ਹਨ ਵਾਲੀ ਸ਼੍ਰੇਣੀ ਦੋਨੋਂ ਇੱਕੋ ਹੀ ਸ਼੍ਰੇਣੀ ਹੈ, ਇਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹਨਾਂ ਦੀ ਗੱਲ ਜਿਹੜੀ ਹੈ ਅਗਲੇ ਜਨਮ ਤੱਕ ਚਲੀ ਗਈ। ਹੁਣ ਅਗਲੇ ਜਨਮ ਤੇ ਚਲੀ ਗਈ, ਅੱਜ ਤੱਕ ਵਿਚਾਰ ਕਰਕੇ ਦੇਖੋ, ਜਿਸ ਵਿਦਿਆਰਥੀ ਨੇ ਅੱਜ ਦਾ ਕੰਮ ਕੱਲ ਤੋਂ ਛੁੱਟ ਦਿੱਤਾ, ਉਹ ਕੱਲ ਅੱਜ ਤੱਕ ਨਹੀਂ ਜੀ ਆਇਆ। ਯਾਨੀ ਕਿ ਮੌਤ ਤਾਂ ਆ ਗਈ ਪਰ ਕੱਲ ਨਹੀਂ ਆਇਆ। ਅਨੰਤ ਕਾਲ ਤੋਂ ਅਸੀਂ ਇਹਨਾਂ ਜਨਮ ਮਰਨ ਦੇ ਗੇੜ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਖੱਜਲ ਹੋ ਰਹੇ ਹਾਂ। ਅੱਜ ਤੱਕ ਮੁਕਤੀ ਨਹੀਂ ਮਿਲੀ, ਸਤਿਗੁਰੂ ਨਹੀਂ ਮਿਲਿਆ, ਪਰਮਾਤਮਾ ਨਹੀਂ ਮਿਲਿਆ। ਕਾਰਨ ਕੀ ਸੀ? ਜਪ ਤੇ ਅਸੀਂ ਕਰ ਰਹੇ ਹਾਂ ਪਰ ਇੰਦਰੀ ਦਾ ਜਪ ਕਰ ਰਿਹਾ, ਗੱਲ ਅਗਲੇ ਜਨਮਾਂ ਤੇ ਚਲੀ ਗਈ। ਔਰ ਵਿਚਾਰ ਕਰਕੇ ਦੇਖ ਲਓ, ਉਹ ਕਾਲ ਕੋਈ ਮੂਰਖ ਨਹੀਂ ਹੈ। ਅਗਲੇ ਜਨਮਾਂ ਚ ਕੋਈ ਬੜਾ ਹੀ ਸੁੰਦਰ ਵਸਤੂ ਜਾਂ ਕਰਮ ਉਸਨੇ ਸਾਡੀ ਝੋਲੀ ਤਕਸੀਮ ਕਰਨਾ, ਜਿਸ ਦੇ ਨਾਲ ਸਾਡਾ ਜਨਮ ਉਸਨੇ ਫਿਰ ਖੋ ਲੈਣਾ। ਯਾਨੀ ਕਿ 84 ਦੇ ਗੇੜ ਦੇ ਬਾਅਦ ਅਗਰ ਕੀਮਤ ਸਾਡੀ ਪਈ, ਮਨੁੱਖਾ ਜਨਮ ਮਿਲਿਆ, ਇੱਕ ਮੌਕਾ ਮਿਲਿਆ, ਤੇ ਕਾਲ ਨੇ ਖੋਣ ਵਾਸਤੇ ਪੂਰਾ ਉਦਮ ਕਰਨਾ, ਪੂਰੀ ਕੋਸ਼ਿਸ਼ ਕਰਨੀ ਹੈ, ਰੂਹ ਨੂੰ ਜਾਣ ਨਹੀਂ ਦੇਗਾ ਪਾਰ ਬ੍ਰਹਮ ਦੇ ਵਿੱਚ। ਤੇ ਕਿਹੜੀ ਗੱਲ ਹੈ ਕਿ ਅਸੀਂ ਅਗਲੇ ਜਨਮ ਪੱਕੇ ਕਰੀ ਬੈਠੇ ਹਾਂ, ਮਨੁੱਖਾ ਜਨਮ ਮਿਲਿਆ ਹੈ, ਤੇ ਕਿਸ ਤਰੀਕੇ ਦਾ ਜਪ ਕਰ ਰਹੇ ਹਾਂ, ਕਿਸ ਦਾ ਪਾਠ ਕਰ ਰਹੇ? ਯਾਨੀ ਕਿ ਨਾਮ ਹੀ ਹੈ, ਮੰਤਰ ਕੀ ਹੈ? ਪਰਮਾਤਮਾ ਦਾ ਇੱਕ ਨਾਮ ਰੱਖ ਕਰਕੇ ਉਸ ਨੂੰ ਜਪ ਲਿਆ, ਉਸੀ ਨੂੰ ਲਿਖ ਕਰਕੇ ਜੋ ਇਸ ਵਕਤ ਉਚਾਰਨ ਕੀਤਾ ਜਾ ਰਿਹਾ, ਇਸ ਨੂੰ ਲਿਖ ਲਿਆ ਸੀ, ਰਿਕਾਰਡ ਕਰ ਲਿਆ, ਫਿਰ ਉਸਦੀ ਪੋਥੀ ਬਣਾ ਲਈ। ਯਾਨੀ ਕਿ ਇਹ ਸਾਰਾ ਨਾਮ ਹੀ ਹੈ, ਨਾਮ ਦਾ ਹੀ ਜਪ ਹੈ, ਪਰ ਇਸ ਦਾ ਫਲ ਬਹੁਤ ਛੋਟਾ ਹੈ, ਇਤਨਾ ਛੋਟਾ ਹੈ ਕਿ ਇਸ ਸਰੀਰ ਰੂਪੀ ਕਬਰ ਚੋਂ ਜੀਵਾਤਮਾ ਨਿਕਲ ਹੀ ਨਹੀਂ ਸਕਦੀ। ਯਾਨੀ ਕਿ ਪਹਿਲੀ ਸ਼੍ਰੇਣੀ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕੁਝ ਵੀ ਲਈ ਦਾ ਭਾਵ ਹੈ ਕਿ ਇਹ ਫਲ ਪ੍ਰਾਪਤ ਨਹੀਂ ਹੁੰਦਾ, ਮਿਲੇਗਾ ਜ਼ਰੂਰ। ਯਾਨੀ ਕਿ ਇੱਕ ਮਨੁੱਖਾ ਜਨਮ ਹੋਰ ਮਿਲ ਸਕਦਾ ਜਾਂ ਹੋਰ ਉਚਲੀਆਂ ਜੂਨਾਂ ਮਿਲ ਸਕਦੀਆਂ ਨੇ, ਪਰ ਉਹ ਫਲ ਨਹੀਂ ਮਿਲੇਗਾ ਜਿਸ ਫਲ ਦੇ ਪ੍ਰਤੀ ਇਸ ਚਰਨ ਧੂੜ ਦਾ ਉਪਦੇਸ਼ ਦਿੱਤਾ ਗਿਆ। ਹੁਣ ਉਸ ਤੋਂ ਅੱਗੇ ਦੂਸਰੀ ਸ਼੍ਰੇਣੀ ਹੈ, यानी कि जीवात्मा पाठ करती है अर्थ सहित, उसनु पूरे अर्थ मिलते ने। गीता का पाठ किया जा रहा, रामायण का पाठ किया जा रहा, गुरबाणी का पाठ किया जा रहा, मंत्र जपे जा रहे ने, यानी कि उन्होंने जो अर्थ दिते गए, जो गुरुआ ने उपदेश दिता, वह जीवात्मा नु बोध है, ज्ञान है। पर विचार करना है कि क्या उसका आचरण कर रही है। पर नहीं, यह जड़ी दूसरी श्रेणी है पढ़न वालियां दी या सुनन वालियां दी, यानी कि इस वक्त असी बैठे इस वाणी का श्रवण कर रहे हैं, यानी कि इन तुका का जो अर्थ है वह सानू साड़ी तोलियां तकसीम किया जा रहा। असी कोई भी एक भी सत्संग मिस नहीं किया, कोई भी दिहाड़ा नहीं है असी बाणी नहीं पढ़ी। सवेरे शाम हर पल हर कड़ी असी इस इंद्री दे नाल इन्हां मंत्रां नू बाणी का जप भी करते हैं, लफ्जा का भी जाप करते हैं, इन्हां दे अर्थ भी सानू पता ने, बड़े चतुर बड़े चलाक आ, अर्थ भी साडू मौजूद ने, इतने अर्थ मौजूद ने कि गुरु साहब ते दो ढाई घंटे का सत्संग करके थकावट महसूस कर लेंदे ने, पर असी सारा दिन ही सत्संग करते रहिए तो सानू कोई थकावट नहीं जांदी। यानी कि इतने अर्थ सानू पता ने इस वाणी दे, एक एक लफज दे पंजा पंजा अर्थ इस विद्वाना ने इस जगत दे दिते ने, पर केड़े अर्थ नू इस बाणी दे विच लगाना इसका उन्हां नू पता नहीं। यानी कि सचखंड की वाणी है, सचखंड वाले ही अर्थ दे सकते ने। सो दूसरी श्रेणी जड़ी है बड़ी चलाक श्रेणी, उसनु पता है पूरे अर्थां दा ज्ञान है, पूरा सत्संग दे विच क्या हुंदा है, क्यों हुंदा है और इसका की फल है, पर आचरण नहीं करदी। यानी कि दूसरी श्रेणी भी पहली श्रेणी तो 10 गुना वध लाभ लै जांदी है, पर रहिंदी उत्थे दी उत्थे ही है जिथे पहली श्रेणी वाले विश्वास करते ने, उन्हां दा वासा हुंदा यानी कि आवागमन दे विच। इह दूसरी श्रेणी भी जड़ी है गर्क हो जांदी है आवागमन दे विच, यानी कि सानू शरीर भी मिलिया मनुख दा, स्वस्थ भी मिलिया, पूरन सतगुरु भी मिलिया, नाम भी मिल गया, सतगुरु ने अपना रूप देता, अपने नाल बिठा लिया, उसके बाद भी जीवात्मा अगर आवागमन दे विच रही तो इसका भाव है कि असी विवेकता का इस्तेमाल नहीं किया। वैसे बड़े चतुरा जगत का कोई भी फैसला करते हैं, कोई भी काम धंधे का, तो 10 कोलों सलाह लै करके विवेकता का इस्तेमाल करते हैं, कि नुकसान ना हो जाए। पर जड़ी किरिया असी अपना रखी है, इस विवेकता का कोई नाम नहीं, कोई दूर दूर तक पता नहीं। असी मूड़ बात हो करके इस बाणी का पाठ कर रहे हैं, अगर अर्थ भी मिल गए तो आचरण नहीं किया। हुण गुरु साहब उपदेश कर रहे ने कि एक तीसरी श्रेणी होर मौजूद है इस जगह की, बेशक ये श्रेणी बहुत छोटी है, कोई विरलिया चो भागा वाले करोड़ा चो कोई एक अद्धा निकलता है, जड़ा कि सवेरे शाम बाणी का पाठ भी नहीं करता, ना गीता नू पढ़दा, ना रामायण नू पढ़दा, उन्नू तो किसी ने राह चलदिया भी सुनाता भी सतगुरां ने यह उपदेश किया है, या कोई एक अद्धी तुक उहदे कन्न विच पै गई उसका अर्थ उन्नू पता चल गया, सा संगत जी वह अपनी हस्ती मिटा रहा उस तुक दे उपर, उस भाव दे उपर, उस अर्थ दे उपर। सतगुरु जी ने जो देश दे दिता, जो उस भाणे दे अंदर रहिंदा होया उस दे उपर मिट रहा, उन्होंने कहता भाई सच है तो फिर सचो ही सच है, इस तो वड्डा जाप कोई नहीं, इस तो वड्डी बाणी कोई नहीं, इस तो वड्डा गुरुमंत्र कोई नहीं, और इस तो वड्डा कोई आधार नहीं जड़ा इस जीवात्मा नू हथ दे करके उस सचखंड दे विच बिठा देंदा। हुण गुरु साहब उपदेश करदे ने कि जड़ी आ तीसरी श्रेणी है ना, जिसने कि अपना आचरण बना लिया गुरु दे उपदेश अनुसार, यह श्रेणी जड़ी है पहली श्रेणी तो 1000 गुणा वध लाभ लै करके मुक्त हो जाती है। यानी कि यह संता की जड़ी चरण धूड़ है ना, इस फल नू प्राप्त करने की अधिकारी कौन है, यह तीसरी श्रेणी जिसने कि अपना आचरण सुधार लिया। हुण विचार करके देख लो, अगर पहली श्रेणी वाला जड़ा जप कर रहा अख बंद करके बैठा बिल्कुल मूर्ख है, 1000 साल इंद्री का जप करे जिस तरीके का असी करते हैं सारे, वह 1000 साल का तप जड़ा ना उसका फल उसनू क्या प्राप्त होया, आवागमन। और इस दे मुकाबले भी तीसरी श्रेणी वाले ने सिर्फ 1 साल दे विच ओ फल दे वध प्राप्त कर लिया, यानी कि चरण तूल नू प्राप्त करन दा अधिकारी हो गया। कित्थे 1000 साल दी मेहनत और कित्थे 1 साल दी मेहनत। तो सतगुरां ने जड़ी 2.5 घंटे दा उपदेश कीता है ना, ओह मन दी रुचि दे मतलब उपदेश कीता है कि अगर मन दी रुचि इस परमात्मा दे नाम दे नाल जुड़ जाए, तू इस नू एकत्रित कर लै ते इह तेरा तोशा है राह चलण दे विच, इत्थे और उत्थे तेरे काम आएगा, यानी कि इसे ने तैनू छुडाणा। ਛੁਡਾਉਣਾ। ਇਹਨਾਂ ਲਫਜ਼ਾਂ ਨੇ ਤੈਨੂੰ ਨਹੀਂ ਛੁਡਾਉਣਾ, ਲਫਜ਼ ਤੇ ਇੱਕ ਸਾਧਨ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹੀ ਜਾ ਰਹੇ ਹਾਂ, ਮੰਤਰ ਬਾਣੀ ਕਹਿ ਕਰਕੇ। ਇਹ ਇੱਕ ਸਾਧਨ ਮਾਤਰ ਹੈ ਇਸ ਰੁਚੀ ਨੂੰ ਪਲਟਣ ਦਾ, ਯਾਨੀ ਕਿ ਸੰਸਾਰ ਦੀ ਰੁਚੀ ਅਸੀਂ ਤਿਆਗ ਦਈਏ ਔਰ ਇਸ ਪਰਮਾਤਮਾ ਦੇ ਨਾਮ ਗੁਣ, ਯਾਨੀ ਕਿ ਜਿਸ ਦੇ ਵਿੱਚ ਆਵਾਜ਼ ਔਰ ਪ੍ਰਕਾਸ਼ ਹੈ, ਇਸ ਦੇ ਪ੍ਰਤੀ ਅਸੀਂ ਰੁਚੀ ਪੈਦਾ ਕਰ ਲਈਏ ਤੇ ਫਿਰ ਇਹ ਜੀਵਾਤਮਾ ਨੂੰ ਸਤ ਸੰਗਤ ਦੀ ਚਰਨ ਧੂੜ, ਸੰਤਾਂ ਦੀ ਧੂੜ ਅਵਸ਼ ਮਿਲੇਗੀ। ਕਦੀ ਹੋ ਨਹੀਂ ਸਕਦਾ ਕਿ ਨਾ ਮਿਲੇ, ਉਹ ਧੂੜ ਮਿਲਦੀ ਕਿੱਥੇ ਹੈ? ਸਤ ਦੀ ਸੰਗਤ ਦੇ ਵਿੱਚ, ਜਿੱਥੇ ਸਤ ਪ੍ਰਗਟ ਹੁੰਦਾ। ਅਗਰ ਸਤ ਪ੍ਰਗਟ ਨਹੀਂ ਹੈ ਤੇ ਉਸ ਦੀ ਧੂੜ ਕਿਹੜੀ ਅਸੀਂ ਕਤਰਤ ਕਰਾਂਗੇ? ਝਾੜੂ ਲਾ ਕਰਕੇ ਮਿੱਟੀ ਕਤਰਤ ਹੋਏਗੀ, ਹੋਰ ਕੁਝ ਵੀ ਨਹੀਂ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸੇ ਵਕਤ ਜਦੋਂ ਇਹ ਧੂੜ ਇਸ ਨੂੰ ਅੰਤਰ ਦੇ ਵਿੱਚ ਮਿਲੇਗੀ, ਜਦੋਂ ਇਹ ਜੀਵਾਤਮਾ ਅੰਤਰ ਦੇ ਵਿੱਚ ਜਾਂਦੀ ਹੈ, ਨੌ ਦੁਆਰਿਆਂ ਦੀ ਰੁਚੀ ਨੂੰ ਤਿਆਗ ਕਰਕੇ ਦਸਵੇਂ ਦੁਆਰ ਦੇ ਉਸ ਪਰਮਾਤਮਾ ਦੇ ਨਾਮ ਰੂਪੀ ਸ਼ਬਦ ਦੇ ਨਾਲ ਰੁਚੀ ਕਰ ਕਰਕੇ ਅੰਦਰ ਜੁੜਦੀ ਹੈ ਨਾ, ਇਕੱਤਰਿਤ ਹੁੰਦੀ ਹੈ, ਉਸ ਵਕਤ ਸਤਿਗੁਰੂ ਦੇ ਨੂਰਾਨੀ ਰੂਪ ਦੇ ਵਿੱਚੋਂ ਬੜੀ ਹੀ ਸੁੰਦਰ ਰੇਸ਼ਮੀ ਕਿਰਨਾਂ ਨਿਕਲਦੀਆਂ ਨੇ, ਇਸ ਜੀਵਾਤਮਾ ਨੂੰ ਅਟਰੈਕਟ ਕਰਦੀਆਂ ਨੇ, ਖਿੱਚਦੀਆਂ ਨੇ ਆਪਣੀ ਤਰ੍ਹਾਂ, ਜਿਸ ਤਰ੍ਹਾਂ ਮੈਗਨੇਟ ਲੋਹੇ ਨੂੰ ਖਿੱਚਦਾ ਉਸੀ ਤਰੀਕੇ ਦੇ ਨਾਲ। ਔਰ ਉਸ ਵਕਤ ਇਹ ਜੀਵਾਤਮਾ ਨਿਮਾਣੀ ਦੀਨ ਹੋ ਕਰਕੇ ਸਤਿਗੁਰ ਦੇ ਚਰਨਾਂ ਦੇ ਵਿੱਚੋਂ ਜਿਹੜੀਆਂ ਰੇਸ਼ਮੀ ਕਿਰਨਾਂ ਨਿਕਲ ਰਹੀਆਂ ਨੇ ਨਾ, ਉਹਨਾਂ ਦਾ ਸਨਾਨ ਕਰਦੀ ਹੈ। ਸੋ ਅਸਨਾਨ ਦਾ ਜਿਹੜਾ ਭਾਵ ਤੁਕਾਂ ਦੇ ਵਿੱਚ ਦਿੱਤਾ ਬਾਣੀ ਦੇ ਵਿੱਚ, ਉਹ ਇਸ ਸਨਾਨ ਦੀ ਗੱਲ ਕੀਤੀ ਗਈ ਹੈ, ਅੰਤਰ ਦੇ ਨੂਰਾਨੀ ਰੂਪ ਦੇ ਉਸ ਪ੍ਰਕਾਸ਼ ਦਾ ਸਨਾਨ, ਉਸ ਪ੍ਰਕਾਸ਼ ਦੀ ਸ਼ਰਨ, ਪ੍ਰਕਾਸ਼ ਦਾ ਆਧਾਰ, ਉਸ ਦੇ ਸਨਾਨ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਇਸ ਕਾਬਲ ਬਣਦੀ ਹੈ, ਕਿਉਂਕਿ ਮਨ ਵੀ ਇਸ ਦੇ ਨਾਲ ਆਉਂਦਾ। ਮਨ ਵੀ ਉਸ ਵਕਤ ਫਿਰ ਬਾਹਰ ਨਹੀਂ ਆਉਣਾ ਚਾਹੁੰਦਾ, ਅੱਜ ਅੰਦਰ ਨਹੀਂ ਜਾਣਾ ਚਾਹੁੰਦਾ, ਫਿਰ ਬਾਹਰ ਨਹੀਂ ਨਿਕਲਦਾ। ਸੋ ਇਸ ਦੀ ਦਵਾਈ ਕਿੱਥੇ ਹੈ? ਅੰਤਰ ਦੇ ਵਿੱਚ ਉਹ ਪ੍ਰਕਾਸ਼ ਹੈ, ਉਸ ਪ੍ਰਕਾਸ਼ ਨੂੰ ਹੀ ਚਰਨ ਧੂੜ ਕਹਿ ਕਰਕੇ ਸੰਤਾਂ ਨੇ ਪੁਕਾਰਿਆ। ਬਾਹਰ ਦੀ ਜਿਹੜੀ ਧੂੜ ਹੈ, ਜਿਹੜੀ ਸਤਸੰਗ ਦੇ ਵਿੱਚ ਸੱਚਖੰਡ ਤੋਂ ਇਹ ਲਫ਼ਜ਼ ਦਿੱਤੇ ਜਾਂਦੇ ਨੇ, ਇਹ ਨਾਮ ਹੈ, ਔਰ ਇਸ ਦੀ ਧੂੜ ਕੀ ਹੈ? ਅਸੀਂ ਇਸ ਨੂੰ ਅਪਣਾ ਲਈਏ। ਅਗਰ ਅਪਣਾ ਲਵਾਂਗੇ ਤੇ ਅੰਦਰ ਦੀ ਉਸ ਧੂੜ, ਰੇਸ਼ਮੀ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਇਸ ਜੀਵਾਤਮਾ ਨੂੰ ਅਵਸ਼ ਬਣਾ ਲਾਂਗੇ। ਅਗਰ ਇਸ ਕਿਰਿਆ ਨੂੰ ਅਸੀਂ ਨਹੀਂ ਅਪਣਾਇਆ ਤੇ ਅੱਜ ਤੱਕ ਅਸੀਂ ਅਨੰਤ ਕਾਲ ਤੋਂ ਇਹ ਪਹਿਲੀ ਕਿਰਿਆ, ਯਾਨੀ ਕਿ ਇੰਦਰੀ ਜਪ ਦੀ ਅਪਣਾ ਰੱਖੀਏ, ਬਾਣੀਆਂ ਨੂੰ ਪੜ੍ਹਦੇ ਹਾਂ, ਸੰਤਾਂ ਦੇ ਮੰਤਰਾਂ ਨੂੰ ਜਾਪ ਕਰਦੇ ਹਾਂ, ਪਰ ਉਹਨਾਂ ਦਾ ਫਲ ਇਤਨਾ ਛੋਟਾ ਹੈ ਕਿ ਸਾਨੂੰ ਆਵਾਗਮਨ ਤੋਂ ਪਾਰ ਨਹੀਂ ਲਿਜਾ ਸਕਦਾ। ਅੱਜ ਦੇ ਮਜ਼ਮੂਨ ਨੂੰ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਗਰ ਅਸੀਂ ਸੱਚਮੁੱਚ ਹੀ ਚਾਹੁੰਦੇ ਹਾਂ ਤੇ ਆਪਣੀ ਰੁਚੀ ਨੂੰ ਪਲਟ ਲਈਏ, ਤਾਂ ਰੁਚੀ ਦੇ ਪਲਟਣ ਦੇ ਨਾਲ ਹੀ ਇਹ ਜੀਵਾਤਮਾ ਬਾਹਰ ਮੁਖੀ ਤੋਂ ਅੰਦਰ ਮੁਖੀ ਹੋ ਜਾਏਗੀ ਔਰ ਅੰਦਰ ਮੁਖੀ ਅੰਤਰ ਦੇ ਵਿੱਚ ਉਸ ਚਰਨ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਏਗੀ। ਸੰਤ ਮਾਰਗ ਚਲਤ ਪ੍ਰਾਣੀ, ਸੰਤਾਂ ਦੇ ਮਾਰਗ ਤੇ ਅਗਰ ਇਹ ਜੀਵਾਤਮਾ ਚੱਲ ਪਵੇ ਤੇ ਪਤਿਤ ਉਧਰੇ, ਪਤਿਤ ਕਹਿੰਦੇ ਨੇ ਜਿਹੜੇ ਇਸ ਪਥ ਤੋਂ ਵਿਚਲਿਤ ਹੋ ਚੁੱਕੇ ਨੇ, ਯਾਨੀ ਕਿ ਇਸ ਪਥ ਤੋਂ ਦੂਰ ਨੇ। ਹੁਣ ਪਥ ਕਿਹੜਾ? ਇੱਕ ਪਥ ਜਾਂਦਾ ਹੈ ਪਰਮਾਤਮਾ ਦੀ ਤਰਫ, ਇੱਕ ਪਥ ਜਾਂਦਾ ਹੈ ਸੰਸਾਰ ਦੀ ਤਰਫ। ਹੁਣ ਮਨ ਜਿਹੜਾ ਹੈ ਉਹ ਸੰਸਾਰ ਦੇ ਰਸਤੇ ਤੇ ਚੱਲਣਾ ਪਸੰਦ ਕਰਦਾ ਹੈ। ਕਾਰਨ ਕੀ ਹੈ? ਮਨ ਦੀ ਜਿਹੜੀ ਧਾਤੂ ਹੈ ਨਾ, ਜਿਸ ਧਾਤੂ ਦਾ ਮਨ ਹੈ, ਇਹ ਸੰਸਾਰ ਦੇ ਵਿੱਚ ਜੜ ਚੇਤਨ ਲੋਕ ਵੀ ਜੋ ਕੁਝ ਵੀ ਨਜ਼ਰ ਆ ਰਿਹਾ, ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀਗੋਚਰ ਹੈ, ਇਹ ਸਾਰਿਆਂ ਦੀ ਧਾਤੂ ਇੱਕ ਹੈ। ਯਾਨੀ ਕਿ ਮਨ ਦੀ ਧਾਤੂ ਔਰ ਸੰਸਾਰ ਦੀ ਧਾਤੂ ਇੱਕ ਹੋਣ ਕਰਕੇ ਦੋਨਾਂ ਦੀ ਇੱਕ ਦੂਜੇ ਦੇ ਪ੍ਰਤੀ ਆਸਕਤੀ ਹੈ, ਇੱਕ ਦੂਜੇ ਦੇ ਪ੍ਰਤੀ ਪਿਆਰ ਹੈ। ਯਾਨੀ ਕਿ ਦੋਨੇ, ਅਗਰ ਮਨ ਬਿਖ ਹੈ, ਜ਼ਹਿਰ ਹੈ, ਤੇ ਸੰਸਾਰ ਅੰਮ੍ਰਿਤ ਕਿਵੇਂ ਹੋ ਸਕਦਾ ਹੈ? ਸੰਸਾਰ ਵੀ ਜ਼ਹਿਰ ਹੈ ਔਰ ਜ਼ਹਿਰ ਹੀ ਜ਼ਹਿਰ ਨੂੰ ਪਿਆਰ ਕਰਦਾ, ਔਰ ਜ਼ਹਿਰ ਦੇ ਵਿੱਚ ਰਚ ਕਰਕੇ ਇਹ ਜੀਵਾਤਮਾ ਕਦੀ ਅੰਮ੍ਰਿਤ ਦਾ ਪਾਨ ਨਹੀਂ ਕਰ ਸਕਦੀ, ਚਰਨ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੀ। ਚਰਨ ਧੂੜ ਉਹ ਸ਼ੁੱਧ ਅੰਮ੍ਰਿਤ ਹੈ, ਉਸ ਅੰਮ੍ਰਿਤ ਦੇ ਕੁੰਡ ਦੇ ਪ੍ਰਾਪਤ ਕਰਨ ਵਾਸਤੇ ਇਹ ਜੀਵਾਤਮਾ ਨੂੰ ਜ਼ਰੂਰੀ ਗੱਲ ਹੈ ਕਿ ਉਸ ਮਾਰਗ ਤੇ ਚੱਲੇ ਜਿਸ ਮਾਰਗ ਤੇ ਚੱਲਣ ਦਾ ਸੰਤ ਉਪਦੇਸ਼ ਕਰ ਰਹੇ ਨੇ। ਅਗਰ ਸੰਤਾਂ ਦੇ ਉਪਦੇਸ਼ ਤੇ ਅਸੀਂ ਨਹੀਂ ਚੱਲੇ, ਉਸ ਮਾਰਗ ਨੂੰ ਨਹੀਂ ਅਪਣਾਇਆ, ਤੇ ਜਿਹੜੀ ਕਿਰਿਆ ਨੂੰ ਅਸੀਂ ਅਪਣਾ ਰੱਖਿਆ ਉਹ ਕਿਰਿਆ ਬਹੁਤ ਛੋਟੀ ਹੈ, ਉਹ ਸਾਨੂੰ ਉਸ ਰੇਣ ਦੇ ਕੁੰਡ ਤੱਕ ਲੈ ਕਰਕੇ ਜਾ ਨਹੀਂ ਸਕਦੀ। ਔਰ ਸਾਡਾ ਉਧਾਰ ਕਿਸ ਤਰੀਕੇ ਨਾਲ ਹੋਏਗਾ? ਅਗਰ ਅਸੀਂ ਅਪਣਾ ਲਵਾਂਗੇ ਤੇ ਅਵਸ਼ ਹੋ ਜਾਏਗਾ।
ਲੀਨ ਜਨ ਕੀ ਲਗੀ ਮਸਤਕ ਅਨਿਕ ਤੀਰਥ ਸੋਚੇ।
ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਅਗਰ ਇਸ ਜਨ ਦੀ ਧੂੜ ਸਾਡੇ ਮਸਤਕ ਤੇ ਲੱਗ ਜਾਵੇ ਤੇ ਅਨੇਕ ਤੀਰਥਾਂ ਦਾ ਫਲ ਸੁੱਚੇ ਯਾਨੀ ਕਿ ਮੁਕਤ ਹੋ ਜਾਣਾ, ਮੋਕਸ਼ ਦੀ ਪ੍ਰਾਪਤੀ। ਸਾਧਸੰਗ ਜੀ ਥੋੜਾ ਜਿਹਾ ਵਿਚਾਰ ਕਰਨਾ ਪਏਗਾ ਕਿ ਪਿਛੜੇ ਸਮੇਂ ਕਾਲ ਦੇ ਵਿੱਚ ਵੇਦਾ ਸ਼ਾਸਤਰਾਂ ਦੇ ਵਿੱਚ ਜਿਹੜੀ ਮੁਕਤੀ ਜਾਂ ਮੋਕਸ਼ ਦੀ ਗੱਲ ਕੀਤੀ ਗਈ ਹੈ ਕਰਮ ਕਾਂਡ ਦੇ ਮੁਤਲਕ, ਉਹ ਆਪਣੇ आप दे उस समय अनुसार सत है। इदे च कोई शक नहीं है कि जैसे भी अवतारा ने वचन किते, ऋषि मुनिया ने हुक्म किते, अपने युग काल और समय दे विच ओ पूरण उतरे ने। अगर ओ पूरे नहीं सन हो सकते तो उन्हां नू ऋषि मुनि या गुरु कहण दा या अवतार कहण दा कोई लाभ नहीं। अपने समय दे विच उन्हां ने जो ज्ञान जो रस्ता उस समय दे जीवां नू दिता उस वकत उन्होंने मुक्ति प्राप्त की, उदे च कोई शक नहीं। पर इस वकत जड़ी उपदेश की गल कलयुग दे विच कीती गई है ए बिल्कुल स्पष्ट है। वेदा शास्त्रा नू भी अगर असी पढ़िए तो उदे विच भी नाम दी धूड़ नू प्राप्त करन दी गल कीती गई है। और नाम असी किस नू कहता, राम दे नाम नू कहता, किशन दे नाम नू कहता, नानक दे नाम नू कहता, ईशा दे नाम नू कहता, यानी कि इन्हां कटां दे विच जड़ा नाम प्रकाश और आवाज प्रकट सी उन्हां कटां दा जो इस संसार दे विच नाम रख्या गया सी असी उन्हां नू परमात्मा कह करके समझदे जाणदे सां। क्यों? क्योंकि अंतर दे विच ताकत कम कर रही सी पर ताकत तक असी पहुंच नहीं सके। असी बार दे इस आखरी नाम तक ही फसे रह गए, यानी कि एक दलदल चो निकले दूसरी दे विच फस गए। ते साडा उद्धार किवें हो सकदा है? अनेक तीरथ फल मुचा, अनेक तीर्था दा फल यानी कि सुचे हो जाना, मोक्ष की प्राप्ति जिहड़ी पिछले युग काल दे विच सी ना ओ सारी दी सारी प्राप्त हो जाती है अगर ए सत संगत दे विच निकली नाम की धूड़ मस्तक ते लग जाए, यानी कि जीवात्मा नौ द्वारा चो निकल के दसवें द्वार उस नुरानी रूप दे विच मिल जाए, बिल्कुल उसके एक मेक हो जाए, लोट पोट हो जाए चरण दिया उस किरणा दे विच, ते ए सानू तीर्था दे भ्रमण दा जड़ा फल सी ना पिछले युगा दे मोक्ष की प्राप्ति ओ सानू जींदे जी इस कलयुग दे विच प्राप्त हो जाती है। पर कदों आउंदी है? जदों उस मिट्टी दे विच लिम जावे। हुण मिट्टी केड़ी है? प्रकाश दी, जड़ी अंतर दे विच मिलदी है। बाहर दी मिट्टी दी गल नहीं कीती गई कि जिथो सतगुरु लंघ गए ने उस मिट्टी नू असी चटिए जां मत्थे ते लावांगे ते सानू मुक्ति मिल जाएगी। ऐसी मुक्ति इस जगत दे विच अज तक किसे नू भी प्राप्त नहीं हुई।
चरण कमल ध्यान पीतर कट कट स्वामी सोचे।
चरण धूड़, हुण गुरु साहब बिल्कुल स्पष्ट करदे ने चरण कमल अंतर दी ध्यान। हुण अंतर दा ध्यान हुण बिल्कुल स्पष्ट है इस तुक दे विच कि पहले जिहड़े तुकां दे अर्थ गुरु साहबां ने दिते ने उहनां दी साक्षी है तुक कि जदों जीवात्मा नौ द्वारा चो निकल के अंतर दे विच जांदी है उसले नुरानी स्वरूप दे प्रगट होण दे बाद ए जीवात्मी चरणा दा ध्यान करदी है, चरणा दा ख्याल करदी है, चरणा दी धूड़ दा स्नान करदी है। इसी करके गुरु साहब स्पष्ट करदे ने कि अंदर दे विच जा करके जदों ए स्नान जीवात्मा कर लैंदी है ते उस नू फिर पता चलदा है कि गुरु कौन है, गुरु क्या हस्ती है। बाहर बैठे असी जितने मर्जी सत्संग कर लिए, जितना मर्जी किया जाए कि गुरु पार ब्रह्मेश्वर है, सतगुरु है, जितने वड्डी असी उन्हां दे उद्घाटन कर लिए, रस्तियां ते बिज जाइए, पर कोई लाभ नहीं। क्यों? क्योंकि ये सारी मन दी चाल है, मन ने प्रभाव रखा। पर जड़ी जीवात्मा ने अंतर दे विच उस रेशमी किरण नू देख लिया सात संगत जी, उस नू फिर सत्संग दी लोड़ नहीं, कोई समझाण दी कहण दी लोड़ नहीं। उस नू फिर पता चल जांदा है कि ईश्वर परमात्मा और गुरु इको ही चीज है। यानी कि घट घट दे विच असी कहंदे आ ना कि ईश्वर समाया होया, इस तुक दे विच बिल्कुल स्पष्ट है कि घट घट दे विच फिर ओ गुरु नू देखदा, सतगुरु नू रमिया देखदा। क्यों? क्योंकि सतगुरु शब्द नाम यानी कि प्रकाश है, और परमात्मा दा गुण की है, प्रकाश है और आवाज है, कि दोनों इको ही रूप ने। पर पता कदों चलदा? जदों जीवात्मा अंतर दे विच चरण कमल दा ख्याल करदी है। बाहर दे चरण कमल दे ख्याल दे नाल ना ते इस अवस्था दी प्राप्ति हुंदी है और ना ही उस फल नू मिलदा है जिस नू असी इस वक्त उपदेश कर रहे ने सतगुरु कि घट घट दे विच गुरु यानी कि परमात्मा रमिया होया दिसदा। ए तां ही हुंदा है जदों जीवात्मा अंतर दे चरण कमल दे विच अपने ध्यान नू ख्याल नू पक्का करदी है।
शरण देवे अपार नानक बोर जम नहीं लोचे।
शरण देव अपार नानक जम नहीं बोर लुचा। गुरु साहब स्पष्ट करदे ने शरण देव, शरण हो जा देव दी, देव केड़ा अपार देव। गुरु नानक साहब उपदेश करदे ने ए दुण देवता केड़ा, इत्थे किसी देवी देवता दी गल नहीं कीती जा रही, इत्थे देव दा भाव है प्रकाश। प्रकाश यानी कि देव दे नाल अपार लफज दा इस्तेमाल क्यों कीता गया? अपार दा भाव है जिस नू पार नहीं पा सकदे, उस ते अलग नहीं जा सकदे, उस ते दूर की है, यानी कि अलग अगम और अनामी, असी उस नू पहचान नहीं सकदे मन बुद्धि और इंद्रिया दे नाल। देवी देवत्या सब दी अपनी सीमा, असी उन्हां नू जान सकदे आ। सूक्ष्म लोक
ਸੂਖਮ ਚੋਲੇ ਨਾਲ ਪ੍ਰਵੇਸ਼ ਕਰ ਜਾਈਏ ਤੇ ਉਹ ਲਖੇ ਜਾ ਸਕਦੇ ਨੇ। ਬੇਸ਼ੱਕ ਇਸ ਚੋਲੇ ਚ ਅਸੀਂ ਉਹਨਾਂ ਨੂੰ ਨਾ ਲੱਗ ਸਕੀਏ, ਪਰ ਉਹ ਲਖੇ ਗਏ ਤਾਂ ਉਹ ਪਰਮਾਤਮਾ ਨਹੀਂ ਹੋ ਸਕਦੇ। ਤੇ ਅਪਾਰ ਦੀ ਜਿਹੜੀ ਗੱਲ ਕਹੀ ਗਈ ਹੈ, ਇੱਥੇ ਦੇਵ ਦਾ ਭਾਵ ਹੈ ਪ੍ਰਕਾਸ਼। ਪ੍ਰਕਾਸ਼ ਕਿਹੜਾ? ਅਪਾਰ, ਜਿਸ ਤੇ ਪਾਰ ਨਹੀਂ ਜਾ ਸਕਦੇ। ਹੁਣ ਅਪਾਰ ਪ੍ਰਕਾਸ਼ ਕਿਹੜਾ? ਉਹ ਪਰਮਾਤਮਾ ਦਾ ਉਹ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ, ਜਿਹੜੇ ਦੇ ਵਿੱਚ ਇੱਕ ਆਵਾਜ਼ ਹੈ ਔਰ ਆਵਾਜ਼ ਦੇ ਵਿੱਚ ਉਹ ਪ੍ਰਕਾਸ਼ ਹੈ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਸ਼ਰਨ ਦੇਵ, ਇਸ ਦੇਵ ਦੀ, ਇਸ ਪ੍ਰਕਾਸ਼ ਦੀ ਸ਼ਰਨ ਲੈ ਲੈ। ਹੁਣ ਇਹ ਪ੍ਰਕਾਸ਼ ਮਿਲਦਾ ਕਿੱਥੇ ਹੈ? ਆਧਾਰ ਤੇ ਇਸਨੇ ਸਭ ਨੂੰ ਦੇ ਰੱਖਿਆ, ਜੜ ਚੇਤਨ ਜੋ ਕੁਛ ਵੀ ਆਨੰਦ ਮੰਡਲ ਨੇ, ਆਨੰਦ ਮੰਡਲਾਂ ਨੂੰ ਆਧਾਰ ਦੇਣ ਦੇ ਬਾਵਜੂਦ ਇਹ ਮਿਲਦਾ ਕਿੱਥੇ ਹੈ? ਸਿਰਫ ਮਨੁੱਖੇ ਜਨਮ ਦੇ ਦਸਵੇਂ ਦੁਆਰ ਤੇ। ਉਹ ਕਹਿੰਦੇ ਨੇ ਉਹਦੀ ਸ਼ਰਨ ਲੈ। ਹੁਣ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਸ਼ਰਨ ਤਾਂ ਹੀ ਮਿਲੇਗੀ ਜਦੋਂ ਸਾਡੀ ਰੁਚੀ ਪਲਟੇਗੀ, ਨੌ ਦੁਆਰਾਂ ਚੋਂ ਸਾਡੀ ਰੁਚੀ ਨਿਕਲੇਗੀ, ਦਸਵੇਂ ਦੁਆਰ ਚ ਰੁਚੀ ਬਣੇਗੀ, ਤਾਂ ਹੀ ਜਾ ਕਰਕੇ ਇਹ ਪ੍ਰਕਾਸ਼ ਦੀ ਅਸੀਂ ਸ਼ਰਨ ਲੈ ਸਕਦੇ ਹਾਂ। ਕਿਉਂ? ਦਸਵੇਂ ਦੁਆਰ ਚ ਪ੍ਰਕਾਸ਼ ਪ੍ਰਗਟ ਹੈ, ਅਪਾਰ, ਅਪਾਰ ਜਿਸ ਤੋਂ ਪਾਰ ਨਹੀਂ ਜਾ ਸਕਦੇ। ਤਾਂ ਹੀ ਇਹ ਜੀਵਾਤਮਾ ਨੂੰ ਇਸ ਕਾਬਿਲ ਬਣਾ ਦਿੰਦਾ ਹੈ ਕਿ ਉਸ ਅਪਾਰ ਦੇ ਨਾਲ ਮਿਲ ਕਰਕੇ ਇਹ ਪੌੜੀ ਦਰ ਪੌੜੀ ਚੜ੍ਹਦਾ ਆਇਆ ਉਸ ਜਗ੍ਹਾ ਪਹੁੰਚ ਜਾਂਦਾ ਜਿੱਥੋਂ ਇਹ ਪ੍ਰਕਾਸ਼, ਇਹ ਆਵਾਜ਼ ਆ ਰਹੀ ਹੈ। ਯਾਨੀ ਉਸ ਅਕਾਲ ਪੁਰਖ ਦੀ ਗੋਦ ਦੇ ਵਿੱਚ ਇਹ ਜੀਵਾਤਮਾ ਪਹੁੰਚ ਜਾਂਦੀ ਹੈ ਇਸ ਚਰਨ ਧੂੜ ਨੂੰ ਪ੍ਰਾਪਤ ਕਰਕੇ। ਔਰ ਇਹ ਚਰਨ ਧੂੜ ਤਾਂ ਹੀ ਮਿਲਦੀ ਹੈ ਜਦੋਂ ਇਸ ਪ੍ਰਕਾਸ਼ ਦੀ ਸ਼ਰਨ ਲਈ ਜਾਏ। ਇਸ ਜਗਤ ਦੀਆਂ ਜਿਤਨੀਆਂ ਵੀ ਜੜ ਵਸਤੂਆਂ ਦੀ ਅਸੀਂ ਆਧਾਰ ਲੈ ਰੱਖਿਆ, ਜਗਤ ਦੇ ਵਿੱਚ ਕਾਲ ਦੀ ਲੀਲਾ ਦੇਖ ਲੋ, ਕਿਤਨੇ ਭਿਆਨਕ ਰੂਪ ਦੇ ਵਿੱਚ ਜੜ ਵਸਤੂਆਂ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕਰਕੇ ਦਿਖਾਇਆ ਜਾ ਰਿਹਾ। ਕਿਤਨੀ ਭਿਆਨਕ ਚਾਲ ਹੈ! ਇਹ ਜੀਵਾਤਮਾ ਮਨ ਕਿਤਨਾ ਲੁਭਾਏਮਾਨ ਹੈ, ਅੱਜ ਤੱਕ ਇਹ ਅੰਦਰ ਗਿਆ ਨਹੀਂ, ਉਸ ਪ੍ਰਕਾਸ਼ ਨੂੰ ਦੇਖ ਨਹੀਂ ਸਕਿਆ, ਇਹ ਬਾਹਰ ਬੈਠਾ ਉਸ ਜਗਤ ਦੇ ਵਿੱਚ ਪਰਮਾਤਮਾ ਨੂੰ ਤਲਾਸ਼ ਕਰ ਰਿਹਾ ਔਰ ਇਸੀ ਦਾ ਲਾਭ ਚੁੱਕ ਰਿਹਾ ਉਹ ਕਾਲ ਕਿ ਜੜ ਲੋਕਾਂ ਦੇ ਵਿੱਚ ਸਾਨੂੰ ਉਹ ਪਰਮਾਤਮਾ ਦੇ ਇਸ ਤਰੀਕੇ ਦੇ ਨਾਲ ਦਰਸ਼ਨ ਹੋ ਰਹੇ ਨੇ। ਹੁਣ ਵਿਚਾਰ ਕਰਕੇ ਦੇਖ ਲੋ, ਇਹਨਾਂ ਦੇ ਨਾਲ ਅੱਜ ਤੱਕ ਮੁਕਤੀ ਨਹੀਂ ਹੋਈ। ਉਸਨੇ ਕੈਦ ਕਰਨਾ ਹੈ, ਇੱਕ ਪਿੰਜਰਾ ਤਿਆਰ ਕਰਨਾ। ਉਹ ਕਹਿੰਦਾ ਵੀ ਪਿੰਜਰੇ ਦੇ ਵਿੱਚ ਆ ਜਾਓ, ਪਿੰਜਰਾ ਹੁਣ ਤੁਸੀਂ ਜਿਸ ਤਰੀਕੇ ਦਾ ਮੰਗੋਗੇ ਉਸ ਤਰੀਕੇ ਦਾ ਤੁਹਾਨੂੰ ਦੇਗਾ। ਯਾਨੀ ਕਿ ਉਹ ਬ੍ਰਹਮ ਵੀ ਕੁਰਬਾਨ ਹੈ ਆਪਣੀਆਂ ਉਹਨਾਂ ਰੂਹਾਂ ਉੱਤੇ ਜਿਹੜੀਆਂ ਉਸ ਦੇ ਉੱਪਰ ਕੁਰਬਾਨ ਨੇ। ਯਾਨੀ ਕਿ ਸੰਸਾਰ ਦੀ ਆਸਕਤੀ ਜਿਹੜੀ ਹੈ ਉਹਨਾਂ ਦੇ ਉੱਪਰ ਬ੍ਰਹਮ ਜਿਹੜਾ ਇੱਕ ਸੀਮਾ ਤੱਕ ਮੁਕਤੀ ਵੀ ਦਿੰਦਾ ਕੁਛ ਕਲਪ ਦੀ, ਉਸ ਦੇ ਬਾਅਦ ਬੇਸ਼ੱਕ ਉਹਨਾਂ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ। ਪਰ ਸੰਤਾਂ ਦੀ ਜਿਹੜੀ ਮੁਕਤੀ ਆ, ਸੰਤ ਜਿਹੜੇ ਪ੍ਰਕਾਸ਼ ਅਪਾਰ ਦੀ ਗੱਲ ਕਰ ਰਹੇ ਨੇ ਉਹ ਪੂਰਨ ਮੁਕਤੀ ਦੀ ਗੱਲ ਕਰ ਰਹੇ ਨੇ। ਇਸ ਖੇਲ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਦੋਨੋਂ ਖਿਲਾੜੀ ਖੇਲ ਖੇਲ ਰਹੇ ਨੇ ਉਹ ਨਿਯਮ ਦੇ ਅਧੀਨ ਹੈ। ਯਾਨੀ ਕਿ ਪਰਮਾਤਮਾ ਰੂਪੀ ਖਿਲਾੜੀ ਇਸ ਸਤਿਗੁਰੂ ਦੇ ਜ਼ਰੀਏ ਇਸ ਖੇਲ ਦੀ ਗੋਟ ਨੂੰ ਚਲਾਉਂਦਾ ਔਰ ਇਸ ਗੋਟ ਨੂੰ ਕਿਹੜਾ ਫਲ ਦਿੰਦਾ? ਚਰਨ ਧੂੜ ਦਾ, ਯਾਨੀ ਕਿ ਜਿਸ ਨੂੰ ਪ੍ਰਾਪਤ ਕਰਕੇ ਜੀਵ ਸਦਾ ਲਈ ਅਵਿਨਾਸ਼ੀ ਹੋ ਜਾਂਦਾ ਔਰ ਜਿਹੜਾ ਬ੍ਰਹਮ ਦਾ ਰੂਪ ਹੈ, ਬ੍ਰਹਮ ਆਪਣੀਆਂ ਰੂਹਾਂ ਨੂੰ ਜਿਸ ਗੋਟ ਨੂੰ, ਜਿਹੜੀ ਗੋਟ ਬ੍ਰਹਮ ਦੇ ਪਿੱਛੇ ਚੱਲਦੀ ਹੈ ਉਸ ਨੂੰ ਇਸ ਜਗਤ ਦਾ ਮਾਨ ਸਨਮਾਨ, ਧੀਆਂ ਪੁੱਤਰ, ਜ਼ਮੀਨ ਜਾਇਦਾਦ, ਰਾਜ ਮਹਾਰਾਜੇ, ਯਾਨੀ ਕਿ ਸਾਰੀਆਂ ਵਸਤੂਆਂ ਦਿੰਦਾ, ਰਿੱਧੀਆਂ ਸਿੱਧੀਆਂ ਤੱਕ ਉਹਦੇ ਚਰਨਾਂ ਤੇ ਲਿਆ ਦਿੰਦਾ। ਉਹਦੇ ਜ਼ਬਾਨ ਤੋਂ ਕੋਈ ਲਫ਼ਜ਼ ਨਿਕਲਦਾ ਕਿ ਸਾਰਾ ਸੰਸਾਰ ਉਹਦੇ ਅੱਗੇ ਝੁਕ ਜਾਂਦਾ। ਇਹ ਕੀ ਹੈ? ਸਾਰੀ ਰਿੱਧੀ ਸਿੱਧੀਆਂ ਦੀਆਂ ਤਾਕਤਾਂ ਨੇ ਔਰ ਕਾਲ ਦੇ ਬੜੇ ਸੁੰਦਰ ਸੁੰਦਰ ਬਣਾਏ ਗਏ ਪਿੰਜਰੇ ਨੇ ਔਰ ਅਸੀਂ ਸਾਰੇ ਦੇ ਸਾਰੇ ਇਹਨਾਂ ਹੀ ਪਿੰਜਰਿਆਂ ਨੂੰ ਪਸੰਦ ਕਰਦੇ ਹਾਂ। ਸਤਿਗੁਰ ਦੇ ਦਿੱਤੇ ਉਸ ਪਿੰਜਰਿਆਂ ਚੋਂ ਨਿਕਲਣ ਵਾਲੀ ਦਾਤ ਚਰਨ ਧੋਣ ਨੂੰ ਲੈਣਾ ਅਸੀਂ ਪਸੰਦ ਨਹੀਂ ਕਰਦੇ ਔਰ ਜਿਹੜੇ ਸਤਿਗੁਰੂ ਵਾਲੇ ਪਾਸੇ ਜਾਂਦੇ ਨੇ ਪਰਮਾਤਮਾ ਦੀ ਤਰਫ, ਉਹਨਾਂ ਨੂੰ ਸਤਿਗੁਰੂ ਉਹ ਸਦਾ ਲਈ ਅਮਰ ਬਣਾ ਦਿੰਦੇ ਨੇ। ਯਾਨੀ ਕਿ ਉਸ ਨਾਲ ਜੀਵਾਤਮਾ ਨੂੰ ਇਸ ਨਾਲ ਲੋਕਾਂ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਫਿਰ ਨਹੀਂ ਜਾਣਾ ਪੈਂਦਾ।
ਕਦਰ ਸੇ ਪਾਈ ਵਡ ਪਾਗੇ ਜਾ ਕੀ ਰਾਮ ਨਾਮ ਲੇ
ਤਾਕਾ ਦਰਸ ਪਾਈਏ ਵਡ ਪਾਕੀ ਜਾ ਕੀ ਰਾਮ ਨਾਮ ਲਿਵ ਲਾਗੀ। ਹੁਣ ਰਾਮ ਨਾਮ ਦੇ ਨਾਲ ਜਿਸ ਦੀ ਲਿਵ ਲੱਗੀ ਹੈ, ਯਾਨੀ ਕਿ ਰਾਮ ਕੋਈ ਲਫ਼ਜ਼ ਨਹੀਂ ਹੈ, ਯਾਨੀ ਕਿ ਜੋ ਉਪਦੇਸ਼ ਗੁਰੂ ਸਾਹਿਬਾਂ ਨੇ ਕੀਤਾ ਆਵਾਜ਼ ਔਰ ਪ੍ਰਕਾਸ਼ ਵਾਲਾ, ਇਹ ਹੈ ਰਾਮ ਦਾ ਨਾਮ ਜਿਸ ਦੀ ਲਿਵ ਲੱਗ ਗਈ। ਲਿਵ ਕਿਹਦੀ ਲੱਗ ਗਈ? ਜਿਹੜਾ ਨੌ ਦੁਆਰਾ ਚੋਂ ਨਿਕਲ ਗਿਆ, ਜਿਹੜਾ ਨੌ ਦੁਆਰਾ ਚੋਂ ਨਿਕਲ ਕਰਕੇ ਉਸ ਪਰਮਾਤਮਾ ਦੇ ਨਾਲ ਮਿਲ ਗਿਆ, ਉਹ ਫਿਰ ਪਰਮਾਤਮਾ ਹੀ ਹੋ ਗਿਆ। ਯਾਨੀ ਕਿ ਜਿਸ ਘਟ ਦੇ ਵਿੱਚ ਪਰਮਾਤਮਾ ਪ੍ਰਗਟ ਹੈ ਉਸੀ ਦਾ ਰੂਪ ਹੈ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਉਸ ਦਾ ਦਰਸ਼ਨ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ। ਹੁਣ ਗੁਰੂ ਸਾਹਿਬਾਂ ਨੇ ਪਹਿਲੇ ਜਿਹੜੀ ਤੁਕ ਲਈ ਸੀ ਡਿਠਿਆ ਮੁਕਤ ਨਾ ਹੋਵੇ, ਉਸ ਦੀ ਵੀ ਸਾਕਸ਼ੀ ਹੋ ਗਈ ਕਿ ਬਾਣੀ ਸਪਸ਼ਟ ਕਰਦੀ ਹੈ ਕਿ ਦੇਖਣ ਦੇ ਨਾਲ ਮੁਕਤੀ ਨਹੀਂ। ਤੇ ਕਿਹੜੇ ਦੇਖਣ ਦੀ ਮੁਕਤੀ ਦੀ ਗੱਲ ਕਰ ਰਹੇ ਨੇ? ਵਡਭਾਗੀ ਦਰਸ਼ਨ ਕਿਹੜੇ ਨੇ? ਜਿਹੜੇ ਅੰਤਰ ਦੇ ਦਰਸ਼ਨ ਨੇ, ਅੰਤਰ ਦੇ ਵਿੱਚ ਜਿਸ ਨੇ ਇਸ ਜਨ ਨੂੰ ਪ੍ਰਾਪਤ ਕਰ ਲਿਆ, ਜਿਸ ਦੀ ਲਿਵ ਉਸ ਪਰਮਾਤਮਾ ਦੇ ਨਾਲ ਲੱਗੀ ਹੈ ਉਸ ਦੇ ਅੰਦਰ, ਯਾਨੀ ਕਿ ਉਸ ਪ੍ਰਕਾਸ਼ ਦਾ ਹੀ ਰੂਪ ਹੋ ਚੁੱਕਾ ਹੈ, ਉਹ ਕਿਸੇ ਵਿਰਲੇ ਯਾਨੀ ਕਰੋੜਾਂ ਅਰਬਾਂ ਚੋਂ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦੇ ਨੇ ਐਸੇ ਦਰਸ਼ਨ, ਕਿਉਂਕਿ ਉਹ ਦਰਸ਼ਨ ਮੁਕਤੀ ਦੇ ਦਾਤਾ ਨੇ। ਬਾਹਰ ਦਾ ਦਰਸ਼ਨ ਮੁਕਤੀ ਦਾ ਦਾਤਾ ਨਹੀਂ ਹੈ, ਉਹ ਰਸਤੇ ਦਾ ਦਾਤਾ, ਉਹ ਸਾਨੂੰ ਰਸਤਾ ਦੇ ਸਕਦਾ ਔਰ ਜਿਹੜੀ ਜੀਵਾਤਮਾ ਰਸਤੇ ਦੇ ਚੱਲਦੀ ਹੈ ਉਹ ਜ਼ਰੂਰ ਮੁਕਤੀ ਦੇ ਦਰਸ਼ਨ ਯਾਨੀ ਕਿ ਅੰਤਰ ਦੇ ਦਰਸ਼ਨ ਕਰਕੇ ਸਦਾ ਲਈ ਮੁਕਤ ਹੋ ਸਕਦੀ ਹੈ।
ਜਾ ਕੇ ਹਰੇ ਵਸੇ ਆ
ਸਾਡਾ ਮਨ ਇਸ ਦੇ ਨਾਲ ਲੱਗ ਗਿਆ, ਰਾਮ ਦੇ ਨਾਮ ਦੇ ਨਾਲ ਲੱਗ ਗਿਆ, ਗੁਰੂ ਦੇ ਨਾਲ ਲੱਗ ਗਿਆ, ਪਰਮਾਤਮਾ ਦੇ ਨਾਲ ਲੱਗ ਗਿਆ। ਕਹਿੰਦੇ ਨੇ ਉਸ ਨੂੰ ਦੁੱਖ ਸੁਪਨੇ ਵੀ ਨਾ ਆਈ। ਹੁਣ ਇਹ ਤਾਂ ਸੁਪਨੇ ਨੂੰ ਸਮਝਣਾ, ਇਸ ਜਗਤ ਦੇ ਵਿੱਚ ਜੋ ਕੁਛ ਵੀ ਸਾਨੂੰ ਨਜ਼ਰ ਆ ਰਿਹਾ ਹੈ ਤੇ ਸੁਪਨਾ, ਪਰ ਅਸੀਂ ਉਸ ਨੂੰ ਸੱਚ ਸਮਝ ਕਰਕੇ ਬੈਠੇ ਹਾਂ। ਹੁਣ ਇਹ ਸੱਚ ਸਮਝ ਕੇ ਬੈਠੇ ਹਾਂ ਔਰ ਇਸੀ ਕਰਕੇ ਅਸੀਂ ਦੁਖੀ ਹਾਂ। ਗੁਰੂ ਸਾਹਿਬ ਕਹਿੰਦੇ ਨੇ ਫਿਰ ਉਸ ਨੂੰ ਦੁੱਖ ਨਹੀਂ ਲੱਗਦਾ। ਦੁੱਖ ਕਿਸ ਨੂੰ ਨਹੀਂ ਲੱਗਦਾ? ਹੁਣ ਸੁਪਨੇ ਦੇ ਅੰਦਰ ਸਾਨੂੰ ਕੋਈ ਰਾਜਪਾਠ ਮਿਲਿਆ, ਕੋਈ ਐਕਸੀਡੈਂਟ ਹੋ ਗਿਆ, ਕੋਈ ਤੀਰ ਸਾਡੀ ਛਾਤੀ ਲੱਗ ਗਿਆ, ਬੜੇ ਤੜਫ ਰਹੇ ਹਾਂ, ਖੂਨ ਨਿਕਲ ਰਿਹਾ। ਹੁਣ ਇਹ ਦੁੱਖ ਸਾਨੂੰ ਬਰਦਾਸ਼ਤ ਨਹੀਂ ਹੋ ਰਿਹਾ, ਔਰ ਅਗਰ ਅਸੀਂ ਇਸ ਦੁੱਖ ਤੋਂ ਬਚਣਾ ਚਾਹੁੰਦੇ ਹਾਂ ਤੇ ਸੁਪਨਾ ਟੁੱਟ ਜਾਏ, ਯਾਨੀ ਕਿ ਸੁਪਨੇ ਤੋਂ ਨਿਕਲ ਜਾਈਏ ਤੇ ਦੁੱਖ ਦੂਰ ਹੋ ਜਾਏਗਾ। ਕਿਉਂ? ਕਿਉਂਕਿ ਉਹ ਤਾਂ ਸੁਪਨਾ ਸੀ ਨਾ, ਸੁਪਨੇ ਦਾ ਦੁੱਖ ਹੈ ਔਰ ਉੱਠਦਿਆਂ ਹੀ ਦੂਰ ਹੋ ਜਾਏਗਾ। ਉਸੇ ਤਰੀਕੇ ਦੇ ਨਾਲ ਇਸ ਦੁੱਖ ਦੇ ਵਿੱਚ ਸਪਸ਼ਟ ਹੈ ਕਿ ਜਿਹੜੀ ਜੀਵਾਤਮਾ ਜਗਤ ਦੇ ਵਿੱਚ ਜਾਗ ਗਈ, ਇਸ ਵਕਤ ਅਸੀਂ ਅੱਖਾਂ ਦੇ ਨਾਲ ਤੇ ਜਾਗ ਰਹੇ ਹਾਂ, ਪਰ ਰੂਹਾਨੀਅਤ ਤੌਰ ਤੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਕਿ ਸਾਰੇ ਹੀ ਸੁੱਤੇ ਬੈਠੇ ਹਾਂ, ਬ੍ਰਹਮ ਮੁਹੂਰਤ ਹੋ ਚੁੱਕਾ ਹੈ, ਮਨੁੱਖਾ ਜਨਮ ਮਿਲ ਚੁੱਕਾ, ਪਰ ਅਸੀਂ ਸਾਰੇ ਸੁੱਤੇ ਬੈਠੇ ਹਾਂ ਔਰ ਸੁੱਤੇ ਜਿਹੜੇ ਨੇ ਉਹ ਦੁੱਖ ਦੇ ਭਾਗੀਦਾਰ ਨੇ। ਇਸ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ, ਕੋਈ ਸਾਜ ਵਸਤੂ ਮਿਲ ਰਹੀ ਹੈ, ਕੋਈ ਦੂਰ ਜਾ ਰਹੀ ਹੈ, ਸੰਬੰਧ ਮਿਲ ਰਹੇ ਨੇ, ਸੰਬੰਧ ਵਿਛੜ ਰਹੇ, ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ, ਯਾਨੀ ਕਿ ਲੇਖੇ ਅਨੁਸਾਰ ਸੰਯੋਗ ਔਰ ਵਿਯੋਗ ਦੀ ਕਾਰ ਵਿਵਹਾਰ ਸੰਸਾਰ ਦਾ ਚੱਲ ਰਿਹਾ, ਮਿਲ ਰਹੇ ਔਰ ਵਿਛੜਨ ਦਾ ਦੁੱਖ ਜਿਹੜਾ ਸਾਨੂੰ ਮਿਲ ਰਿਹਾ ਨਾ। ਅਗਰ ਅਸੀਂ ਇਸ ਦੁੱਖ ਤੋਂ ਬਚਣਾ ਚਾਹੁੰਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਸੁਪਨੇ ਦਾ ਦੁੱਖ ਨਹੀਂ, ਇਸ ਸੁਪਨੇ ਨੂੰ ਤੋੜ ਲੈ, ਯਾਨੀ ਕਿ ਇਸ ਰੁਚੀ ਨੂੰ ਤੋੜ ਲੈ, ਉਸ ਪਰਮਾਤਮਾ ਦੇ ਨਾਲ ਰੁਚੀ ਪੈਦਾ ਕਰ ਲੈ ਔਰ ਸੁਪਨਾ ਤੇਰਾ ਟੁੱਟ ਜਾਏਗਾ ਔਰ ਤੂੰ ਇਸ ਦੁੱਖ ਤੋਂ ਬਚ ਜਾਏਗਾ।
ਸਰਬ ਨਿਦਾਨ ਰਾਖੀ ਜਨਮਾ ਤਾਂ ਕੀ ਸੰਗ ਕਿਲ ਵਿਖ ਦੁਖ ਜਾ।
ਉਸ ਦੀ ਸੰਗਤ ਕਿਲ ਵਿਖ ਦੀ ਸੰਗਤ ਦੇ ਨਾਲ ਪਾਪ ਕੱਟੇ ਜਾਂਦੇ ਨੇ। ਕਿਹਦੀ ਸੰਗਤ ਦੇ ਨਾਲ? ਜਿਸ ਦੇ ਅੰਦਰ ਉਸ ਪਰਮਾਤਮਾ ਨੇ ਨਿਦਾਨ ਰੱਖਤੇ। ਨਿਦਾਨ ਯਾਨੀ ਖਜ਼ਾਨੇ। ਖਜ਼ਾਨੇ ਕਿਹੜੇ ਰੱਖਤੇ? ਜੜ ਵਸਤੂ ਔਰ ਸੰਬੰਧਾਂ ਦੇ ਖਜ਼ਾਨੇ ਦੀ ਗੱਲ ਹੀ ਕੀਤੀ ਜਾ ਰਹੀ। ਨਾਮ ਨਿਦਾਨ ਹੈ, ਨਾਮ ਨੂੰ ਨਿਦਾਨ ਕਿਹਾ ਹੈ, ਯਾਨੀ ਕਿ ਅੰਮ੍ਰਿਤ, ਅੰਮ੍ਰਿਤ ਨਾਮ ਨਿਦਾਨ ਹੈ। ਅੰਮ੍ਰਿਤ ਕਿੱਥੇ ਹੈ? ਨਾਮ ਦੇ ਵਿੱਚ, ਨਾਮ ਦੇ ਖਜ਼ਾਨਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧੀਆਂ ਔਰ 18 ਸਿੱਧੀਆਂ। ਇਹ ਖਜ਼ਾਨੇ ਕਿੱਥੇ ਨੇ? ਇਹ ਨਾਮ ਦੇ ਅੰਦਰ ਨੇ। ਨਾਮ ਕਿਹੜਾ? ਕੋਈ ਲਫ਼ਜ਼ ਨਹੀਂ ਜਿਹਨੂੰ ਅਸੀਂ ਸਵੇਰੇ ਸ਼ਾਮ ਰੱਟੀ ਜਾ ਰਹੇ ਹਾਂ, ਅੱਖ ਬੰਦ ਕਰਕੇ ਅੱਖ ਖੋਲ ਕੇ ਬਾਣੀ ਪੜੀ ਜਾ ਰਹੇ ਹਾਂ। ਬੇਸ਼ੱਕ ਇਹ ਨਾਮ ਹੈ, ਪਰ ਇਸ ਨਾਮ ਦੀ ਗੱਲ ਨਹੀਂ ਕਰ ਰਹੀ। ਇਸ ਦੇ ਅੰਦਰ ਉਹ ਖਜ਼ਾਨਾ ਨਹੀਂ ਹੈ, ਇਸ ਦੇ ਅੰਦਰ ਸਿਰਫ ਰਸਤਾ ਹੈ ਔਰ ਰਸਤੇ ਤੇ ਚੱਲਣਾ ਜੀਵਾਤਮਾ ਦਾ ਆਪਣਾ ਘਰ ਦਾ ਕੰਮ ਹੈ। ਯਾਨੀ ਕਿ ਜਿਸ ਖਜ਼ਾਨਾ ਰੱਖ ਦਿੱਤਾ ਉਸ ਪਰਮਾਤਮਾ ਨੇ ਜਿਸ ਘੱਟ ਦੇ ਅੰਦਰ, ਉਹ ਹੈ ਉਸ ਪ੍ਰਕਾਸ਼ ਔਰ ਆਵਾਜ਼ ਜਿਸ ਘੱਟ ਦੇ ਅੰਦਰ ਪ੍ਰਗਟ ਹੋ ਗਈ, ਉਸਦੀ ਕਿਲਵਿਕ ਦੀ ਸੰਗਤ ਜਿਹੜੀ ਹੈ ਪਾਪਾਂ ਨੂੰ ਘੱਟ ਦਿੰਦੀ। ਹੁਣ ਕਿਲਵਿਕ ਦੀ ਸੰਗਤ ਕਿਹੜੀ ਹੈ? ਸਤਿਗੁਰਾਂ ਦਾ ਅਸੀਂ ਸਤਸੰਗ ਸੁਣਦੇ ਹਾਂ, ਸਤਿਗੁਰੂ ਹਾਜ਼ਰ ਹੁੰਦੇ ਨੇ, ਪਰ ਅੱਜ ਤੱਕ ਦੇ ਘੰਟੇ ਹੀ ਸਤਸੰਗ ਸੁਣਨ ਦੇ ਬਾਅਦ ਵੀ ਸਾਡੇ ਦਾ ਪਾਪ ਕੱਟੇ ਨਹੀਂ ਗਏ, ਸਾਡੇ ਦਾ ਜਨਮ ਵੀ ਪੱਕੇ ਹੋ ਰਹੇ ਨੇ, ਫਿਰ ਬਾਣੀ ਕਿਆ ਕਹਿ ਰਹੀ? ਝੂਠ ਕਹਿ ਰਹੀ ਹੈ। ਝੂਠਾ ਉਹ ਜੋ ਨਾ ਵਿਚਾਰੇ, ਬਾਕੀ ਬਾਣੀ ਝੂਠ ਨਹੀਂ ਕਹਿੰਦੀ। ਫਿਰ ਕਿਹੜੀ ਸੰਗਤ? ਅੰਤਰ ਦੀ ਸੰਗਤ, ਜਿਹਨੇ ਇੱਕ ਘੜੀ ਦੀ ਵੀ ਸੰਗਤ ਪਾਰ ਬ੍ਰਹਮ ਦੇ ਪੂਰਨ ਸਤਿਗੁਰ ਦੇ ਸ਼ਬਦ ਰੂਪ ਦੀ ਸੰਗਤ ਕਰ ਲਈ ਨਾ। ਨਿਮਕ ਘੜੀ ਸਿਮਰਤ ਜਿਤ ਛੁਟੇ, ਯਾਨੀ ਕਿ ਨਿਮਕ ਘੜੀ ਦਾ ਸਿਮਰਨ ਕਿਹੜਾ? ਉਹ ਸ਼ਬਦ ਜਿਹੜਾ ਸਤਿਗੁਰੂ ਪਾਰ ਬ੍ਰਹਮ ਦੇ ਵਿੱਚ ਪ੍ਰਦਰਸ਼ਿਤ ਕਰਦੇ ਨੇ। ਉੱਥੇ ਜਾ ਕਰਕੇ ਜੀਵਾਤਮਾ ਨੂੰ ਪਤਾ ਚੱਲਦਾ ਕਿ ਗੁਰੂ ਯਾਨੀ ਕਿ ਸ਼ਬਦ ਔਰ ਗੁਰੂ ਦੋਨੋਂ ਇੱਕ ਹੀ ਚੀਜ਼ ਨੇ। ਉਹ ਸਾਰੇ ਚੱਕਰਾਂ ਚੋਂ ਯਾਨੀ ਕਿ ਲਿੰਗ ਭੇਦ ਚੋਂ ਨਿਕਲ ਜਾਂਦਾ, ਤਿੰਨੋਂ ਆਵਰਣਾਂ ਚੋਂ ਨਿਕਲ ਜਾਂਦਾ, ਸਿਰਫ ਪ੍ਰਕਾਸ਼ ਔਰ ਆਵਾਜ਼ ਹੀ ਰਹਿ ਜਾਂਦੀ ਹੈ ਔਰ ਉਹੀ ਪਰਮਾਤਮਾ ਦਾ ਗੁਣ ਹੈ, ਉਹੀ ਗੁਰੂ ਹੈ ਔਰ ਉਹੀ ਇਹ ਜੀਵਾਤਮਾ ਹੈ। ਸਾਰਿਆਂ ਨੇ ਮਿਲ ਕਰਕੇ, ਸਾਰਾ ਪਰਿਵਾਰ ਇਕੱਠਾ ਹੋ ਕਰਕੇ ਇੱਕ ਹੋ ਜਾਂਦਾ। ਯਾਨੀ ਕਿ ਉਸ ਸੰਗਤ ਦੀ ਗੱਲ ਕੀਤੀ ਗਈ ਹੈ ਕਿ ਨਿਮਕ ਸਿੰਬਤ ਯਾਨੀ ਕਿ ਕਿਲ ਵਕ ਦੀ ਸੰਗਤ ਜਿਹੜੀ ਹੈ, ਉਸ ਜਨ ਦੀ ਇਹ ਜੀਵਾਤਮਾ ਦੇ ਸਾਰੇ ਜਨਮ ਮਰਨ ਦੇ ਪਾਪ ਜਿਹੜੇ ਨੇ ਉਹ ਮੈਲ ਨੂੰ ਧੋ ਦਿੰਦੀ ਹੈ।
ਜਨ ਕੀ ਮਹਿਮਾ ਕਥੀ ਨਾ ਜਾਈ ਪਾਰ ਬ੍ਰਹਮ ਜਨ ਰਿਆ
ਸਮਾਈ। ਜਨ ਕੀ ਮਹਿਮਾ ਕਥੀ ਨਾ ਜਾਈ ਪਾਰ ਬ੍ਰਹਮ ਜਨ ਰਿਆ ਸਮਾਈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਉਸ ਜਨ ਦੇ ਅੰਦਰ ਉਹ ਪਰਮਾਤਮਾ ਪਾਰ ਬ੍ਰਹਮ ਈਸ਼ਵਰ ਸਤਿਗੁਰ ਪ੍ਰਗਟ ਹੋ ਚੁੱਕਾ। ਜਿਸ ਘੱਟ ਦੇ ਅੰਦਰ ਅਸੀਂ ਘੱਟ ਦੇ ਵਿੱਚ ਫਸ ਗਏ, ਉਹਨਾਂ ਦੇ ਆਕਾਰ ਦੀ ਤਸਵੀਰ ਲਿਆਏ, ਧੂਪ ਬੱਤੀ ਦੇਤੀ, ਮੂਰਖ ਦੇ ਮੂਰਖ ਹੀ ਰਹਿ ਗਏ। ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਵਾਸਤੇ ਉਸ ਪ੍ਰਕਾਸ਼ ਨੇ ਉਹ ਰੂਪ ਲਿਆ। ਉਸ ਘੱਟ ਦੇ ਵਿੱਚ ਆ ਕਰਕੇ ਉਸਨੇ ਦੱਸਿਆ ਕਿ ਮੈਂ ਕਿਆ ਹਾਂ, ਯਾਨੀ ਕਿ ਨਾਮ ਕਿਆ ਹੈ, ਪ੍ਰਕਾਸ਼ ਔਰ ਆਵਾਜ਼ ਹੈ, ਉਸ ਨੂੰ ਪ੍ਰਾਪਤ ਕਰਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਘੱਟ ਦੇ ਅੰਦਰ ਇਹ ਪ੍ਰਗਟ ਹੋ ਗਿਆ, ਉਸਦੀ ਮਹਿਮਾ ਗਾਈ ਨਹੀਂ ਜਾ ਸਕਦੀ। ਯਾਨੀ ਕਿ ਮਹਿਮਾ ਕਿਹਦੀ ਗਾਈ ਜਾ ਸਕਦੀ ਹੈ? ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੱਕ ਸੀਮਿਤ ਹੈ, ਔਰ ਸੀਮਿਤ ਵਸਤੂ ਹੀ ਸੀਮਤ ਦੇ ਗੁਣ ਗਾ ਸਕਦੀ ਹੈ। ਅਪਾਰ ਜਾਂ ਅਸੀਮ ਦੇ ਗੁਣ ਸੀਮਿਤ ਦੇ ਨਾਲ ਕਿਸ ਤਰੀਕੇ ਦੇ ਨਾਲ ਗਾਏ ਜਾ ਸਕਦੇ ਨੇ? ਯਾਨੀ ਕਿ ਜਿਹੜੀ ਜੀਵਾਤਮਾ ਅੰਤਰ ਦੇ ਵਿੱਚ ਦਸਵੇਂ ਦੁਆਰ ਨਹੀਂ ਪਾਰ ਬ੍ਰਹਮ ਦੀ ਗੱਲ ਕੀਤੀ ਗਈ ਹੈ ਕਿ ਪਾਰ ਬ੍ਰਹਮ ਪਹੁੰਚ ਜਾਂਦੀ ਹੈ, ਉਸਦੀ ਮਹਿਮਾ ਫਿਰ ਗਾਈ ਨਹੀਂ ਜਾ ਸਕਦੀ। ਕਿਉਂ? ਕਿਉਂਕਿ ਉਹ ਅਪਾਰ ਹੋ ਜਾਂਦੀ ਹੈ, ਅਲੱਖ ਅਗਮ ਔਰ ਅਨਾਮੀ ਦਾ ਰੂਪ ਹੋ ਕਰਕੇ ਇਹਨਾਂ ਮਨ मन बुद्धि और इंद्रिया की सीमा तो परे चली जाती है। असी चाह करके भी इन्हों लफजा के नाल उसके गुणा नू गा नहीं सकते।
कर कृपा प्रभ बिनो सुनी जे दास की तूर नानक को दीजे।
दास की तूर नानक को दीजिए। सत्संग जी विचार करो इस दे विच कितना सुंदर भेद रखिया। दास की तूर नानक को दीजिए। नानक दी तूर ते जल चेतन लोग अनंत ब्रह्मंड दे सारिया नू जरूरत है और नानक दी तूर दी याचना कर रहे ने ते उपदेश कर रहे। असल दे विच बाणी है गुरु अर्जन देव पातशाह दी और गुरु अर्जन देव पातशाह नानक लफज का इस्तेमाल करके नानक नू दीन नहीं बना रहे। नानक दे नाम दे उपर उपदेश किया जा रहा है। गुरु अर्जन देव पातशाह इस शब्द दे विच उपदेश करते ने कि तूण की इतनी कीमत हो जाती है यानी कि पार ब्रह्म और ईश्वरी उसका रूप हो जाता है। वह दास जरा अंतर दे विच उस प्रकाश नू प्राप्त करके उसका रूप हो जाता है तो उसकी तूण जड़ी है सारे जगत नू लोड़ है। तो तू भी उस तूण की जाचना कर निमाणा हो करके दीन हो करके उस अकाल पुरुष के अगे बेनती कर जिथे होर वस्तुआ की बेनती करता है उथे इस परमात्मा की इस तूण नू यानी कि दास की तूण संत सतगुर धूड़ नी धूड़ साड़ी झोलिया च पवे साडे मस्तक ते लगे इस दी याचना करो। असि अर्थ कढ़दे आ कि गुरु नानक साहब धूड़ नू मंग रहे ने। कितने वड्डे मूर्ख आ। हुण विचार करके देखो सात संगत जी अन्ना भांडे नहीं तोड़ेगा ते क्या करेगा। आपां सारे ही अन्ने आ भांडे ही तोड़न च लगे हो। अखां वाला कौन है? वह संत सतगुरु है और सतगुरु ही इस बाणी का अर्थ दे सकदा है। सचखंड की बाणी नू इन्हां तिना लोकां दे विच कोई भी नहीं दे सका। सतसंग वाले आप ही देण सानू ए बाणी समझ आ सकती है। ते नानक दी तूड़ सारी जगत लोड़दी है और ए दास जड़ा ओ नानक दा ही रूप है। ओ साडा सारिया दा फर्ज बनदा है। असी अन्ने इस जगत दे विच परम रहे हां कि उस तूड़ नू प्राप्त करके अपनी इस जीवात्मा दा उद्धार कर लिए सदा लई इस नू अविनाशी बनाने दे काबिल बना लई।
दुख विच जम्मे दुख मरे दुख विच कार कमाई।
दुख विच जम्मे दुख मरे दुख विच कार कमाई। हुण कहंदे ने इस शब्द दे विच स्पष्ट है गुरु अमरदास जी स्पष्ट कर रहे ने कि जड़े इस नाम तो दूर ने जड़े इस धूड़ नू प्राप्त नहीं कर सके या नहीं करना चाहते उन्हां नू की हुंदा उन्हां दे नाल की वापरदा ते ओह जीवात्मा जड़ी है दुख है जम्मे और दुख विच मरे यानी के जन्म और मरण दा दुख केड़ा है। एक जीवात्मा नू एक पिंजरे चो कढ़ के दुए पिंजरे च पाया जांदा है दुए चो तीसरे च पाया जांदा है। पिंजरा की है? ए मौत दा पिंजरा है। ए निश्चित सीमा तक पिंजरा सानू मिलदा है। मन दा पिंजरा तन दा पिंजरा हर जीवात्मा दे नाल लग्या है और इहदे विचो बार बार कढ़ना और बार बार दूसरे पिंज विच पाणा इह है उहना जीवात्मा दा असर जिहड़ी इस चरण धूड़ नू प्राप्त नहीं करदियां।
गर्भ जोनी विच कदे न निकले बिस्टा में समाए।
गर्भ जोनी विच कदे न निकले बिस्टा में समाए। बिस्टा है गंदगी। और बिस्टा केड़ी गंदगी है? ए जगत नू गुरु साहब बिस्टा कह रहे ने कि गंद है। गंद क्यों है? क्योंकि ए खत्म हो जाना है इस करके इस नू कूड़ या बिस्टा कह रहे ने। हुण इस बिस्टा नू विचार करके देखो अपने घर दे विच असी जदो झाड़ू ला के कूड़ा इकट्ठा करदे आ सब्जियां नू फ्रूटा नू कटदे आ जड़ा गंद निकलदा है उसनू असी वगा के बाहर सुटदे आ। पर इस जगत दे विच जगत नू ही गुरु साहब कूड़ा कह रहे ने गंद कह रहे ने। असी इन्हां नू छाती दे नाल लगाने तियां पुत्रां दे नाल साडा कितनी ममता है कितना प्यार है। असी उन्हां नू छाती दे नाल लगा करके रखदे आ। बच्चे दा शरीर जरा कुछ तपदा है ते सारी रात उहदे सहारे बैठ के जाग के ही कट दिंदे आ। बड़ा दुख लगदा सानू ममता है असी छोड़ नहीं सकदे। यानी कि इह सारी विष्ठा जड़ी है असी छाती नाल लगाई है इन्हां नू चट रहे आ। चटदे होए मां बच्चे नू किस तरीके नाल चट चट के पालदी है यानी कि विष्टा नू चट रहे हैं। ते गुरु साहब कहंदे ने विष्टा में समाई। विष्टा दे विच ही समाएगा क्यों? क्योंकि इस दे नाल तेरे जन्म पक्के हो रहे ने। अज ओ तेरे कोल परवरिश करा रहे ने कल तू इन्हां दी परवरिश करन वास्ते पैदा होएगा। यानी कि ए सिलसिला अनंत काल तो चलिया आ रहा। कदी ओ साडी सेवा कर रहे ने कदी असी इन्हां दी सेवा कर रहे हैं। पर असी चरण धूड़ नू प्राप्त करन दे काबिल नहीं बन सके ना उहदे प्रति साडी रुचि है। ते जीवात्मा दा असर की होएगा? आवागमन यानी के बिस्टा दे विच ही उसका पैदा होएगी उसी दे विच ही वो समाएगी।
त्रिग त्रिग मन मुख जन्म गवाया।
त्रिग त्रिग मनुख जन्म गवाया। त्रिग कहंदे ने 1000 लानत ਯਾਨੀ ਕਿ 1000 ਲਾਨਤ ਦੋ ਵਾਰੀ ਤ੍ਰਿਗ 2000 ਲਾਨਤਾਂ ਭੇਜ ਰਹੇ ਨੇ ਉਨ ਮਨੁੱਖੇ ਜਨਮ ਦੀ ਜੀਵਾਤਮਾ ਵਾਸਤੇ ਸਤਿਗੁਰੂ ਉਹਨਾਂ ਦੀ ਝੋਲੀਆਂ ਤਕਸੀਮ ਕਰ ਰਹੇ ਨੇ ਜਿਨ੍ਹਾਂ ਨੇ ਆਪਣੇ ਜਨਮ ਨੂੰ ਗਵਾ ਲਿਆ ਮਨਮੁਖੀ ਰੂਪ ਯਾਨੀ ਕਿ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਆਪਣੇ ਜਨਮ ਨੂੰ ਗਵਾਇਆ ਮਨ ਦੇ ਹੁਕਮ ਵਿੱਚ ਕਿਸ ਤਰੀਕੇ ਦੇ ਨਾਲ ਮਨ ਦੇ ਹੁਕਮ ਵਿੱਚ ਸੰਸਾਰ ਦੇ ਕਾਰ ਵਿਵਹਾਰ ਨੂੰ ਅਪਣਾ ਲਿਆ ਇਸ ਸੰਸਾਰ ਦੇ ਵਿੱਚ ਜੋ ਕੁਛ ਵੀ ਅਸੀਂ ਕਰ ਰਹੇ ਹਾਂ ਮਨ ਦੇ ਹੁਕਮ ਦੇ ਨਾਲ ਕਰ ਰਹੇ ਹਾਂ ਔਰ ਜਿਹੜੀ ਪ੍ਰਾਣ ਸ਼ਕਤੀ ਸਾਨੂੰ ਮਿਲੀ ਹੈ ਸਾਂਸਾਂ ਦੀ ਪੂੰਜੀ ਮਿਲੀ ਹੈ ਉਹ ਅਸੀਂ ਮਨ ਦੇ ਉੱਪਰ ਮਨ ਕੀ ਹੈ ਬ੍ਰਹਮ ਦਾ ਰੂਪ ਹੈ ਬ੍ਰਹਮ ਦਾ ਅੰਸ਼ ਹੈ ਬ੍ਰਹਮ ਦੇ ਉੱਪਰ ਕੁਰਬਾਨ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੀ ਅਸਥੀ ਬ੍ਰਹਮ ਦੇ ਉੱਪਰ ਕੁਰਬਾਨ ਕਰ ਦਿੱਤੀ ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਹੈ ਗਵਾ ਲਿਆ ਤੇ ਗੁਰੂ ਸਾਹਿਬ ਕਰਦੇ ਨੇ ਤ੍ਰਿਗ ਹੈ ਤ੍ਰਿਗ ਯਾਨੀ ਕਿ 2000 ਲਾਨਤ ਹੈ ਜਿਨ੍ਹਾਂ ਨੇ 84 ਲੱਖ ਜਾਮਿਆਂ ਚੋਂ ਨਿਕਲ ਕਰਕੇ ਇਸ ਮਨੁੱਖੇ ਜਨਮ ਨੂੰ ਵੀ ਹੱਥੋਂ ਗਵਾ ਲਿਆ ਆਪਾਂ ਸਾਰੇ ਜੁਆਰੀ ਹਾਂ ਹਰ ਜਦੋਂ ਵੀ ਸਾਨੂੰ ਮਨੁੱਖਾ ਜਨਮ ਮਿਲਦਾ ਹੈ ਅਸੀਂ ਇਸ ਨੂੰ ਜੂਏ ਤੇ ਦਾਵ ਤੇ ਲਗਾ ਦਿੰਦੇ ਹਾਂ ਯਾਨੀ ਕਿ ਬ੍ਰਹਮ ਨੂੰ ਭੇਟ ਕਰ ਦਿੰਦੇ ਹਾਂ ਸਮਝੀ ਬੈਠੇ ਹਾਂ ਕਿ ਅਸੀਂ ਵੈਕੁੰਠ ਜਾਵਾਂਗੇ ਮੁਕਤੀ ਪ੍ਰਾਪਤ ਕਰਾਂਗੇ ਪਰ ਮਰਨ ਦੇ ਬਾਅਦ ਫਿਰ